ਲੋਕ ਸੁਣਿਆ ਪਰ ਲੋਕ ਸੁਣਿਆ ਬਿਦਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਦੇ ਤੇ ਬਿਨਸੈ ਪ੍ਰਗਾਸੋ ਵੈਤਵ ਗਿਆਨ ਅਗਿਆਨ ਬਨਾਸੋ ਸੂਦੇ ਤੇ ਬਿਨਸੈ ਪ੍ਰਗਾਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਚਾਨ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਚੱਲ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਈ ਨਦੀ ਦੁਆਰਾ ਸੱਚਖੰਡ ਗਏ ਨੇ, ਉੱਥੋਂ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਲਿਆ ਕੇ ਸੰਗਤਾਂ ਨੂੰ ਵੰਡਿਆ, ਮੋਦੀਖਾਨਾ ਸਾਰਾ ਲੁਟਾ ਕੇ ਸਤਿਗੁਰੂ ਮਹਾਰਾਜ ਜੀ ਚੜ੍ਹਦੇ ਸੁਲਤਾਨਪੁਰ ਤੋਂ ਮਸਾਣ ਭੂਮਿਕਾ ਦੇ ਅੰਦਰ ਬੈਠ ਗਏ। ਸਤਿਗੁਰਾਂ ਦੇ ਸਹੁਰੇ ਘਰ ਕਿਸੇ ਨੇ ਖਬਰ ਦਿੱਤੀ, ਸਤਿਗੁਰਾਂ ਦਾ ਸਹੁਰਾ ਮੂਲ ਚੰਦ ਇੱਕ ਮਹਾਂਪੁਰਸ਼ ਜਿਸ ਦਾ ਨਾਮ ਸ਼ਿਆਮਾ ਸੀ ਉਹਨੂੰ ਨਾਲ ਲੈ ਕੇ ਆਇਆ। ਉਹਨਾਂ ਨੇ ਸਾਰੀ ਵਾਰਤਾਲਾਪ ਜਿਹੜੀ ਸੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਲਾਉਣਾ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਇਹ ਵਾਹਿਗੁਰੂ ਨੇ ਇਹ ਸਾਰੀ ਜਿੰਨੀ ਬਨਸਪਤੀ ਹੈ ਸਮਾਨ ਅਗਨੀ ਦੇ ਨਾਲ ਮੌਲਦੀ ਹੈ, ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅਗਨੀ, ਇਹਦੇ ਕਰਕੇ ਸਾਰੇ ਜੀਵ ਜਿਹੜੇ ਉਹਨਾਂ ਦੇ ਸਰੀਰ ਕਾਟ ਵਾਂਗ ਨੇ, ਇਹ ਬਨਸਪਤੀ ਵਾਂਗ ਪੁੱਤਰ ਧੀਆਂ ਬੱਚੇ ਬੱਚੀਆਂ ਅੱਗੇ ਪਰਿਵਾਰ ਵੱਧਦੇ ਜਾ ਰਹੇ ਨੇ। ਪਰ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਜੀ ਪਿੱਛੇ ਸਾਧ ਸੰਗਤ ਜੀ ਸਾਰਿਆਂ ਦੇ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਉਪਦੇਸ਼ ਦੇ ਰਹੇ ਨੇ, ਅਗਲੀ ਕਥਾ ਆਪ ਸਰਵਣ
ਕਰੋ।
ਮਹਾਰਾਜ ਕਹਿੰਦੇ ਜਿਹੜਾ ਕਵਲ ਹੈ ਨਾ ਹਿਰਦਾ ਤੇ ਮੂੰਹਦਾ ਪਿਆ ਹੋਇਆ ਹੈ, ਜਿਸ ਵੇਲੇ ਸਿੱਧਾ ਗੁਰੂ ਦੇ ਸਨਮੁਖ ਹੋ ਜਾਵੇ ਤਾਂ ਇਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਤੇ ਅਗਿਆਨ ਜਿਹੜਾ ਉਹ ਨਾਸ ਹੋ ਜਾਂਦਾ ਅੰਧੇਰੇ ਵਾਂਗ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ ਤੇ ਗੁਰੂ ਤੋਂ ਬਿਨਾਂ ਨਹੀਂ ਉਹ ਪ੍ਰਾਪਤ ਹੋ ਸਕਦਾ।
ਅਗਿਆਨ ਹੈ ਅਣਖ ਦੁਰਾਇਆ,
ਕਿਉਂਕਿ ਜਿਹੜਾ ਅਗਿਆਨ ਹੈ ਤੇ ਇਸਨੇ ਆਪਣਾ ਅੰਧੇਰਾ ਪਾ ਕੇ ਜਾਂ ਅਗਿਆਨ ਦੇ ਅੰਧੇਰੇ ਨੇ ਤੇ ਅਨੇਕਾਂ ਜੀਵ ਜਿਹੜੇ ਨੇ ਉਹਨਾਂ ਨੂੰ ਛੁਪਾਇਆ ਹੋਇਆ, ਭਾਵ ਕਿ ਉਸ ਆਪਣੀ ਲਪੇਟ ਵਿੱਚ ਲਏ ਹੋਏ ਨੇ।
ਸ੍ਰੀ ਨਾਨਕ ਮੁਖ ਤੂਸ਼ਣ ਕੀਨਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਖੋਂ ਚੁੱਪ ਕਰ ਗਏ।
ਹੁਣ ਸ਼ਿਆਮਾ ਬੋਲਿਓ ਮਨ ਚੀਨਾ,
ਤੇ ਫੇਰ ਸਾਧ ਸੰਗਤ ਜੀ ਵੇਖਿਆ ਸਤਿਗੁਰੂ ਹੁਣ ਚੁੱਪ ਨੇ ਤੇ ਔਰ ਜਿਹੜਾ ਸ਼ਿਆਮਾ ਬਰੋਹ ਸੀ ਤੇ ਆਪਣੇ ਮਨ ਦੇ ਸਮਝ ਕੇ ਵਿਚਾਰ ਕੇ ਬੋਲਿਆ, ਕਹਿੰਦੇ ਨੇ ਵੀ ਆਪਣਾ ਤੁਸੀਂ ਕੰਮ ਵੀ ਕਰੋ ਤੇ ਰਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਵੀ ਕਰੀ ਚਲੋ।
ਮਨਪੁਨ ਸਦਨ ਰਾਮ ਦੇ ਸਾਰੇ,
ਔਰ ਜੰਗਲ ਦੇ ਵਿੱਚ ਤੇ ਘਰ ਦੇ ਵਿੱਚ ਇੱਕੋ ਜਿਹਾ ਸਮਝ ਕੇ ਤੇ ਵਾਹਿਗੁਰੂ ਪਰਮੇਸ਼ਰ ਜਿਹੜਾ ਜੰਗਲਾਂ ਵਿੱਚ ਵੀ ਤੇ ਘਰਾਂ ਵਿੱਚ ਵੀ ਸਾਰਿਆਂ ਦੀ ਉਹੀ ਸਾਰ ਖਬਰ ਲੈਂਦਾ ਹੈ। ਤੇ ਰਾਮ ਜਿਹੜਾ ਹੈ ਤੇ ਸਾਰੇ ਜਲਾਂ ਥਲਾਂ ਦੇ ਰਵਿਓ ਕੀ ਵਿਆਪਕ ਹੋ ਰਿਹਾ ਹੈ। ਸਾਰਿਆਂ ਦੇ ਸਾਧ ਸੰਗ ਜੀ ਖਾਣ ਦੀ ਪੀਣ ਦੀ ਪਾਲਣਾ ਦੀ ਵਾਹਿਗੁਰੂ ਪਰਮੇਸ਼ਰ ਹੀ ਖਬਰ ਲੈਂਦਾ ਹੈ। ਇਸ ਤਰ੍ਹਾਂ ਸਾਧ ਸੰਗ ਜੀ ਤੇ ਸਤਿਗੁਰੂ ਮਹਾਰਾਜ ਜੀ ਨੇ ਸਿਆਮੇ ਵਿਰੋਧ ਤੋਂ ਸੁਣ ਕੇ ਤੇ ਤੀਜਾ ਜਿਹੜਾ ਸ਼ਬਦ ਦਾ ਪਦ ਕੀ ਪੌੜੀ ਹੈ, ਜਗ ਦੇ ਬੋਝ ਨੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਪਏ। ਮਹਾਰਾਜ ਕਹਿੰਦੇ ਰਾਮ ਜਿਹੜਾ ਤੇ ਸਾਰਿਆਂ ਦੇ ਰਵਿਆ ਹੋਇਆ ਜਾਣਨਾ ਕਰੋ
ਮਾਈ ਭੋਗ ਕਰੇ,
ਦੂਜੇ ਪਾਸੇ ਜਿਹੜੀ ਇੱਕ ਮਾਇਆ ਹੈ ਤੇ ਇਸ ਨੂੰ ਭੋਗ ਦਾ ਅਰਥ ਆ ਖੁੱਲ ਦਿਲੀ ਹੋ ਕੇ ਵਰਤੇ, ਕੰਜੂਸ ਪੁਣਾ ਨਾ ਕਰੇ, ਜਾਂ ਇਹ ਜਿਹੜੀ ਮਾਇਆ ਹੈ ਤੇ ਇਸ ਦਾ ਭੋਗ ਕੀ ਸਮਾਪਤੀ ਕਰ ਦੇਵੇ, ਭਾਵ ਕਿ ਇਸ ਨੂੰ ਮਿੱਥੇ ਤੇ ਨਿਸ਼ਚੇ ਜਾਣਨਾ ਕਰੇ।
ਲੱਖਣ ਜਾਣੀਆਂ
ਗੁਰਸਿੱਖ ਐਸੇ ਭਗਤ ਦੇ ਕੋਲ ਗੁਰਸਿੱਖ ਦੇ ਇਹ ਲਕਸ਼ਣ ਨਿਸ਼ਾਨੀਆਂ ਐਸੀਆਂ ਜਾਣੀ ਦੀਆਂ ਨੇ
ਖਿਮਾ ਧਨ ਸੰਗ੍ਰਹਿ
ਵਾਹਿਗੁਰੂ ਪਰਮੇਸ਼ਰ ਦੀ ਖਿਮਾ ਹੈ ਗਰੀਬੀ ਹੈ ਸਤ ਸੰਤੋਖ ਹੈ ਤੇ ਐਸੇ ਗੁਣਾਂ ਦਾ ਉਹ ਧਨ ਆਪਣੇ ਪਾਸ ਇਕੱਠਾ ਕਰਕੇ ਰੱਖਦਾ ਹੈ
ਜਾਪੀ ਰਾਮ ਵਿਆਸੋ ਪਹਿਚਾਨੇ
ਜੋ ਰਾਮ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਉਸੇ ਨੂੰ ਵਿਆਪਕ ਹੋਇਆ ਜਾਣਨਾ ਕਰੇ
ਇਸ ਪ੍ਰਕਾਰ ਲੱਛਣ ਮਰਠਾਨੇ
ਇਸ ਤਰ੍ਹਾਂ ਦੇ ਲੱਛਣ ਜਿਹੜੇ ਨਿਸ਼ਾਨੀਆਂ ਤੇ ਆਪਣੇ ਮਨ ਦੇ ਧਾਰਨ ਕਰੇ
ਮਾਇਆ ਵਰਤੈ ਹੋਏ ਉਦਾਰਾ
ਤੇ ਜਿਹੜੀ ਇਹ ਮਾਇਆ ਹੈ ਤੇ ਇਸ ਨੂੰ ਉਦਾਰ ਹੋ ਕੇ ਵਰਤਣਾ ਕਰੇ ਕੁੱਲ ਦਲੀ ਦੇ ਨਾਲ
ਰਤਿਕ ਭਰਨਾ ਕਰੇ ਤੇ ਪਿਆਰਾ
ਰਤੀ ਮਾਤਰ ਵੀ ਇਸ ਦੇ ਨਾਲ ਪਿਆਰ ਨਾ ਕਰੇ ਇਹਦਾ ਭਾਵ ਹੈ ਚੰਗੇ ਪਾਸੇ ਵਰਤੇ ਮਾੜੇ ਪਾਸੇ ਤਾਂ ਲੋਕ ਬਹੁਤ ਗੁਲਸ਼ਲੇ ਉਡਾਉਂਦੇ ਨੇ
ਮਾਇਆ ਸਬਦਾ ਕੇ ਗੁਣ ਜੇਤੇ
ਜਿਹੜੀ ਮਾਇਆ ਦੀ ਭੂਤੀ ਹੈ ਤੇ ਇਸ ਵਾਸਤੇ ਇਸ ਦੇ ਜਿਹੜੇ ਗੁਣ ਨੇ
ਮਾਇਆ ਸੰਗ੍ਰਹਿ ਸਭ ਤੇ
ਇਸੇ ਤਰ੍ਹਾਂ ਖਿਮਾ ਕਰਨੀ ਹੈ ਤੇ ਸਤ ਸੰਗਤ ਜੀ ਤੇ ਇਹ ਜਿਹੜੇ ਦੈਵ ਸਮਤਾ ਕੇ ਗੁਣ ਜੇਤੇ ਦੈਵੀ ਸੰਪਤੀ ਦੇ ਜਿਤਨੇ ਗੁਣ ਨੇ ਖਿਮਾ ਹੈ ਸਤ ਹੈ ਸੰਤੋਖ ਹੈ ਸ਼ਰਧਾ ਬਰਾਗ ਗਰੀਬੀ ਸਰਗੁਣ ਮੰਨਣ ਵਿਆਸਣ ਤੇ ਇਹਨਾਂ ਨੂੰ ਇਕੱਠੇ ਕਰੇ ਆਪਣੇ ਹਿਰਦੇ ਵਿੱਚ
ਸੁਭਨ ਸਦਨਾ ਵਿਖੇ ਇੱਕ ਸਾਰਾ
ਤੇ ਉਹ ਜੰਗਲ ਤੇ ਜਾਏ ਘਰ ਵਿੱਚ ਬੈਠਾ ਰਹੇ ਤੇ ਉਹਦੀ ਇੱਕੋ ਜਿਹੀ ਅਵਸਥਾ ਹੋ ਜਾਂਦੀ ਹੈ
ਜਾਣੇ ਰਵਿਓ ਰਾਮ ਉਦਾਰਾ
ਤੇ ਉਹ ਫਿਰ ਸਮਝਦਾ ਹੈ ਕਿ ਜੰਗਲਾਂ ਘਰਾਂ ਸਰੀਰਾਂ ਵਿੱਚ ਰਾਮ ਵਾਹਿਗੁਰੂ ਪਰਮੇਸ਼ਰ ਉਹੀ ਦਾਤਾ ਸਰੂਪ ਹੋ ਕੇ ਵਿਆਪਕ ਹੋ ਰਿਹਾ ਹੈ
ਸੁਣ ਇਹ ਮੂਲੇ ਬਚਨ
ਸੁਣ ਕੇ ਸਾਧ ਸੰਗ ਜੀ ਮੋਲ ਚੰਦ ਨੇ ਇਸ ਤਰ੍ਹਾਂ ਵਚਨ ਕਹਿਣਾ ਕੀਤਾ
ਇਹ ਪਾਸਰੀ ਮਤ ਬਵਰਾਨਾ
ਕਹਿੰਦਾ ਇਹ ਜਿਹੜਾ ਮੇਰਾ ਜਵਾਤਾ ਹੈ ਤੇ ਬਹੁਤ ਇੱਕ ਸਿਰੜੀ ਹੈ ਤੇ ਇਸ ਵਾਸਤੇ ਬੜਾ ਇਸਦਾ ਹੱਟ ਵਾਲਾ ਸੁਭਾਅ ਹੈ ਤੇ ਮੰਨਣ ਵਾਲਾ ਨਹੀਂ ਹੈ ਤੇ ਇਸ ਲਈ ਮੈਂ ਸਮਝਦਾ ਹਾਂ ਇਹਦੀ ਮਤ ਜਿਹੜੀ ਮਸਤਾਨੀ ਹੋ ਗਈ ਹੈ ਮੂਲਚੰਦ ਜਿਹੜਾ ਗੁੱਸੇ ਚ ਬੰਦਾ ਆ ਜਾਵੇ ਉਹ ਦੂਜੇ ਦੀ ਗੱਲ ਨਹੀਂ ਸੁਣਦੀ ਕਿਉਂਕਿ ਕ੍ਰੋਧ ਹੈਗਾ ਹੀ ਐਸਾ ਤੇ ਕਹਿੰਦਾ ਮੈਨੂੰ ਨੀ ਸਮਝ ਆਉਂਦੀ ਇਹ ਕੀ ਬੋਲੀ ਜਾਂਦਾ ਕਿਉਂਕਿ ਮੂਲਚੰਦ ਬਹੁਤ ਗੁੱਸੇ ਵਿੱਚ ਸੀ
ਮਨ ਉਬੇਤ ਮੁਖਿਆਵਤ ਪ੍ਰਾਹੀ
ਕਹਿੰਦਾ ਜੋ ਇਹਦੇ ਮਨ ਚ ਆਉਂਦਾ ਤੇ ਮੁੱਖੋਂ ਉਹੀ ਬੋਲੀ ਜਾ ਰਿਹਾ ਹੈ
ਕਿਸੇ ਕੋ ਸੁਣ ਹੈ ਨਾ ਮਨ
ਤੇ ਸਾਡਾ ਕਿਸੇ ਦਾ ਕਿਹਾ ਹੋਇਆ ਵਚਨ ਨਾ ਸੁਣਦਾ ਹੈ ਤੇ ਨਾ ਇਹ ਮੰਨਦਾ ਹੀ ਆ
ਕਿਉਂ ਪੰਡਿਤ ਇਹ ਸੰਗ ਬਖਾਲਾ
ਕਹਿਣ ਲੱਗਾ ਸਿਆਮਾ ਵਿਦਵਾਨ ਜੀ ਕਾਹਦੇ ਵਾਸਤੇ ਇਹਦੇ ਨਾਲ ਤੂੰ ਸਿਰ ਭਕਾਈ ਕਰੀ ਜਾਂਦਾ ਇਹੋ ਜਿਹੀਆਂ ਗੱਲਾਂ ਕਰਦਾ ਹੈ ਇਸ ਵਾਸਤੇ ਕੋਈ ਗੱਲ ਨਾ ਆਪਾਂ ਹੁਣ ਇਹਦੇ ਨਾਲ ਕਰੀਏ ਤੇ ਇਸ ਦੇ ਨਾਲ ਕਿਸ ਲਈ ਬੋਲਣਾ ਤੇ ਆਪਣੇ ਘਰ ਨੂੰ ਚਲੀਏ
ਤੁਮ ਆਏ ਚੱਲ ਹਮਰੇ ਕੰਮ
ਤੇ ਤੁਸੀਂ ਤਾਂ ਮੇਰੀ ਸਹਾਇਤਾ ਵਾਸਤੇ ਤੇ ਸਾਡੇ ਮੇਰੇ ਕੰਮ ਹੀ ਚੱਲ ਕੇ ਇੱਥੇ ਆਏ ਹੋ
ਇਹ ਵੀ ਸੁਣ ਕਰੇ ਤੁਮ ਉਤ ਨਿਕਦਨਾ
ਤੇ ਸਾਧ ਸੰਗਤ ਜੀ ਇਹ ਵਿਧੀ ਸੁਣ ਕੇ ਨਾ ਮੂਲ ਚੰਦ ਦੇ ਤੇ ਖੋਟੀ ਮਤ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਮਤ ਸਦਨ ਬੋਲੇ ਬਚ ਬਦਨਾ
ਸ੍ਰੇਸ਼ਟ ਮਤੀ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਮੁਖੋਂ ਬਚਨ ਬੋਲੇ
ਸਭ ਜੋ ਪਾਦੀ ਚਥਰਤ ਤਬ ਕਹਾ
ਸੰਤਰਾਗ ਦੇ ਅੰਦਰ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਤੇ ਇਸ ਦਾ ਸਾਧ ਸੰਗਤ ਜੀ ਚੌਥਾ ਜਿਹੜੀ ਪੌੜੀ ਹੈ ਪਾਦ ਪੌੜੀ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਦਾ ਭੋਗ ਪਾਉਂਦਿਆਂ ਹੋਇਆਂ
ਜੇ ਸਿੱਖਣ ਜਨ ਸਭ ਦੁੱਖ ਦਾ
ਜਿਸ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਦਾ ਸਾਰਾ ਦੁੱਖ ਜਿਹੜਾ ਉਹ ਸਾੜ ਦਿੱਤਾ ਹੈ
ਕਿਹਾ ਸੁਣਹਿ ਨਾ ਖਾਇਆ ਮਨ ਹੈ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਾਂ ਬਈ ਤੇ ਇਹ ਜਿਹੜੇ ਸਾਡੇ ਇੰਦਰੀਏ ਨੇ ਤੇ ਕੰਨ ਨੇ ਕਿਹਾ ਹੋਇਆ ਵਚਨ ਸੁਣਦੇ ਨੀ ਤੇ ਸਾਡਾ ਜਿਹੜਾ ਮੁੱਖ ਹੈ ਤੇ ਉਹ ਖਾਧਾ ਹੋਇਆ ਮੰਨਦਾ ਨੀ ਜੇ ਕਹੀਏ ਤੂੰ ਬਹੁਤ ਕੁਝ ਖਾ ਲਿਆ ਤੇ ਇੱਕ ਤਿਆਰ ਹੀ ਨਹੀਂ ਸਾਧ ਸੰਗਤ ਜੀ ਮੰਨਣ ਵਾਸਤੇ ਇਸੇ ਤਰ੍ਹਾਂ ਜਿਹੜੇ ਸਾਡੇ ਕੰਨ ਆ ਅਸੀਂ ਕਹੀਏ ਹੁਣ ਤੁਸੀਂ ਬਹੁਤ ਕੁਝ ਸੁਣ ਲਿਆ ਹੈ ਤੇ ਟਿਕ ਕੇ ਰਹੋ ਕਹਿੰਦੇ ਸੁਣਿਆ ਹੋਇਆ ਪਹਿਲਾਂ ਇਹ ਮੰਨਦੇ ਹੀ ਨੇ ਕਹਿੰਦੇ ਜਿਹੜਾ ਮਨ ਹੈ ਤੇ ਇਹਨਾਂ ਇੰਦਰੀਆਂ ਦੇ ਨਾਲ ਇਸ ਦਾ ਵਾਸਾ ਹੈ
ਗੁਰੂ
ਨਾਨਕ ਦੇਵ ਮਹਾਰਾਜ ਜੀ ਬੇਨਤੀ ਪੂਰਵ ਫਰਮਾਉਂਦੇ ਨੇ ਤੇ ਜੇ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਦਾਸਾਂ ਦਾ ਦਾਸ ਬਣ ਜਾਵੇ ਹੁਣ ਤਾਂ ਮਨ ਇੰਦਰੀਆਂ ਦਾ ਦਾਸ ਹੈ ਤੇ ਜੇ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਦਾਸਾਂ ਦਾ ਦਾਸ ਬਣ
ਜਾਵੇ
ਫਿਰ ਇਸ ਦੀ ਸਫਲਤਾ ਹੋ ਸਕਦੀ ਆ ਪਰ ਮਨ ਦੀ ਜਿਹੜੀ ਧਾਰਨਾ ਮਨ ਦਾ ਜਿਹੜਾ ਸੁਭਾਅ ਹੈ ਉਹ ਕਹਿਣ ਵਿੱਚ ਤੋਲਾ ਹੁੰਦਾ ਹੈ ਤੇ ਕਹਿਣ ਵਿੱਚ ਮਾਸਾ ਹੁੰਦਾ ਹੈ ਤੇ ਜੇ ਤਾਂ ਪਦਾਰਥ ਆ ਗਏ ਵਡਿਆਈ ਮਿਲਦੀ ਹੈ ਖੁਸ਼ੀ ਹੈ ਖੇੜਾ ਤੇ ਤੋਲੇ ਵਾਂਗ ਖੁੱਲ ਜਾਂਦਾ ਹੈ ਜੇ ਵਡਿਆਈ ਘਟਦੀ ਹੈ, ਪਦਾਰਥ ਘਟਦੇ ਨੇ, ਫਿਰ ਮਾਸੇ ਵਾਂਗ ਸਾਧ ਸੰਜੀ ਸੰਕੋਚ ਜਾਂਦਾ। ਇਸ ਤਰ੍ਹਾਂ ਦੀ ਮਨ ਦੀ ਅਵਸਥਾ ਹੈ।
ਪੂਰਾ ਭਾਰ ਠੀਕ ਬਸ ਆਪ ਹੀ,
ਇਹ ਜਿਹੜਾ ਮਨ ਹੈ ਰਖੀਕ ਇੰਦਰੀਆਂ ਦੇ ਆਪ ਹੀ ਬਸ ਹੋ ਗਿਆ।
ਕਿਆ ਸੁਣਤ ਨਾ ਜੋਏ,
ਕਿਹਾ ਹੋਇਆ ਸਾਧ ਸੰਜੀ ਜੋ ਸੁਣਦੇ ਹੀ ਨਹੀਂ, ਜਾਂ ਸਾਡਾ ਮਨ ਜਿਹੜਾ ਇੰਦਰੀਆਂ ਦੇ ਬਸ ਹੋਇਆ ਹੋਇਆ, ਤੇ ਕਿਹਾ ਹੋਇਆ ਉਪਦੇਸ਼ ਸੁਣਦਾ ਹੀ ਨਹੀਂ ਹੈ।
ਉਪਦੇਸ਼ ਨਾ ਮਨ ਹੀ,
ਜੋ ਚੰਗਾ ਉਪਦੇਸ਼ ਹੈ ਉਸਨੂੰ ਮੰਨਦਾ ਨਹੀਂ।
ਕਿਨਤ ਸੋਏ,
ਹਮੇਸ਼ਾ ਵਾਸਤੇ ਵਿਸ਼ਿਆਂ ਵਿਕਾਰਾਂ ਨੂੰ ਹੀ ਚਾਹੁੰਦਾ ਹੈ।
ਪੇਖਤ ਰੂਪ ਨਾ
ਜਿਹੜੇ ਸਾਡੇ ਮਿੱਤਰ ਨੇ, ਤੇ ਉਹ ਚੰਗੇ ਸੁੰਦਰ ਰੂਪ ਨੂੰ ਵੇਖਦਿਆਂ ਕਦੇ ਵੀ ਰੱਜਦੇ ਨਹੀਂ।
ਕੰਨ ਰਾਗ ਸੁਣ ਨੈ ਤ੍ਰਿਪਤਾਏ,
ਜਿਹੜੇ ਸਾਡੇ ਕੰਨ ਨੇ ਤੇ ਸਰੋਤ ਰਾਗ ਸੁੰਦਰ ਆਵਾਜ਼ਾਂ ਨੂੰ ਤਰਾਨਿਆਂ ਨੂੰ ਸੁਣ ਕੇ, ਤੇ ਇਹ ਵੀ ਤ੍ਰਿਪਤ ਨਹੀਂ ਹੁੰਦੇ।
ਪ੍ਰਾਣ ਸੁਗੰਧ ਸਦਾ ਹੀ ਕਹਿ,
ਜਿਹੜੇ ਸਾਧ ਸੰਗਤ ਜੀ ਸਾਡਾ ਪ੍ਰਾਣ ਇੰਦਰੀਆ, ਤੇ ਹਮੇਸ਼ਾ ਹੀ ਉਹ ਸੁਗੰਧ ਹੀ ਲੈਣ ਨੂੰ ਚਾਹੁੰਦਾ ਹੈ।
ਰਸਨਾ ਸਵਾਦ ਤੇ ਨਾ ਹਟਾ ਹੈ,
ਜੋ ਸਾਡੀ ਰਸਨਾ ਹੈ ਤੇ ਚੰਗੇ ਸਵਾਦ ਲੈਣ ਤੋਂ ਉਹਦੀ ਵੀ ਕਦੇ ਤ੍ਰਿਪਤੀ ਨਹੀਂ ਹੋਈ ਹੈ।
ਤੁਚਾ ਸੁਪਰਸਾ ਕੋਮਲ ਪਾਸਾ,
ਤੇ ਜਿਹੜੀ ਸਾਡੀ ਤੁਚਾ ਹੈ ਤਵਾਕ ਇੰਦਰੀਆ ਹੈ, ਤੇ ਉਹ ਕੋਮਲ ਜਿਹੜੇ ਕੂੜੇ ਸਪਰਸ ਨੇ, ਤੇ ਉਹਨਾਂ ਨੂੰ ਹਮੇਸ਼ਾ ਵਾਸਤੇ ਚਾਹੁੰਦੀ ਹੈ।
ਉਸਦਾ ਇਨਹੂ ਸੋਵਾਸਾ,
ਤੇ ਬਸ ਇਹਨਾਂ ਇੰਦਰੀਆਂ ਦੇ ਨਾਲ ਹੀ ਹਮੇਸ਼ਾ ਵਾਸਤੇ ਮਨ ਦਾ ਵਾਸਾ ਹੋਇਆ ਹੋਇਆ।
ਅੱਗੇ ਤੂੰ ਖਾਇਓ ਨਾ ਮਨ,
ਜੋ ਪਿਛਲਾ ਖਾਧਾ ਹੋਇਆ ਸਾਧ ਸੰਗਤ ਜੀ ਉਹਨੂੰ ਮੰਨਣ ਵਾਸਤੇ ਤਿਆਰ ਹੀ ਨੀ, ਹੋਰ ਮੰਗਦੇ ਨੇ ਖਾਣ ਵਾਸਤੇ।
ਵਾਸਾ ਤੇਰੀ ਸੋਨਿਤ ਠਾਣਾ,
ਮਨ ਜਿਹੜਾ ਹਮੇਸ਼ਾ ਇਹਨਾਂ ਇੰਦਰੀਆਂ ਦੇ ਨਾਲ ਹੀ ਵਾਸਾ ਕਰਦਾ ਹੈ।
ਸੁਣਦੇ ਜੀ ਹੋਏ ਹਰ ਦਾਸ ਨੂੰ ਦਾਸਾ,
ਗੁਰੂ ਨਾਨਕ ਸਾਹਿਬ ਕਹਿੰਦੇ ਸਿਆਮੇ ਪ੍ਰੋਹਤ, ਜੇ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਸੇਵਕਾਂ ਦਾ ਦਾਸ ਬਣ ਜਾਵੇ,
ਬੰਦੇ ਸਦਾ ਪਾਏ ਸੁਖ ਰਾਸਾ,
ਹਮੇਸ਼ਾ ਵਾਸਤੇ ਉਹਨਾਂ ਨੂੰ ਵੰਦਨਾ ਕਰੇ, ਤੇ ਫਿਰ ਸਮੂਹ ਸੁਖ ਜਿਹੜਾ ਉਸਦੀ ਪ੍ਰਾਪਤੀ ਹੋ ਸਕਦੀ ਹੈ।
ਮਨ ਕੀ ਦਸਾ ਨਾ ਇੱਕ ਰਸ ਕਬਹੀ,
ਜੋ ਸਾਡੇ ਮਨ ਦੀ ਦਸ਼ਾ ਹਾਲਤ ਹੈ, ਤੇ ਕਦੇ ਵੀ ਇੱਕ ਰਸ ਨਹੀਂ ਰਹਿ ਸਕਦੇ।
ਆਏ ਪਦਾਰਥ ਤੋਂ ਤੋਲਾ ਤਬਹੀ,
ਤੇ ਜੇ ਕਰਕੇ ਪਦਾਰਥਾਂ ਨੂੰ ਪਾ ਲੈਂਦਾ, ਤੇ ਫਿਰ ਤੋਲੇ ਵਾਂਗ ਇਸ ਨੂੰ ਬਹੁਤ ਹੀ ਖੁਸ਼ੀਆਂ ਹੁੰਦੀਆਂ ਨੇ।
ਜਬ ਜਾਵੇ ਹੋਏ ਹਰਕ ਬਹੀਨਾ,
ਜਿਸ ਵੇਲੇ ਪਦਾਰਥ ਕੋਲੋਂ ਜਾਂਦੇ ਨੇ, ਤੇ ਫਿਰ ਖੁਸ਼ੀ ਤੋਂ ਬਿਨਾਂ ਸੋਗੀ ਹੋ ਜਾਂਦਾ।
ਮਾਸਾ ਸੋਗ ਵੇਖੇ ਤੈ ਕੀਤੀ ਨਾ,
ਮਾਸੇ ਦਾ ਅਰਥ ਆ ਸੋਗ ਦੇ ਵਿੱਚ ਫਿਰ ਉਸ ਬੰਦੇ ਨੂੰ ਵੇਖੀਦਾ ਹੈ।
ਪਾਏ ਸਵਾਰਨ ਕਾਰਨ,
ਮਹਾਰਾਜ ਕਹਿੰਦੇ ਹੈ ਵਿਦਵਾਨ ਇਹ ਜਿਹੜਾ ਮਨ ਹੈ, ਤੇ ਇਸ ਨੂੰ ਚੰਗਾ ਬਣਾਉਣ ਦਾ ਯਤਨ ਕਰਨਾ ਚਾਹੀਦਾ।
ਜਗਤੇ ਹੋਵੇ ਜੀਵ ਉਧਾਰਨ,
ਤੇ ਫਿਰ ਇਸ ਜੀਵ ਆਤਮਾ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਵੇਗਾ।
ਪੂਰਾ ਸੁਣ ਪੰਡਿਤ ਕਰ ਬੰਦ ਕਰ,
ਐਸਾ ਗੁਰੂ ਨਾਨਕ ਸਾਹਿਬ ਦਾ ਬ੍ਰਹਮ ਗਿਆਨ ਦਾ ਉਪਦੇਸ਼ ਸੁਣ ਕੇ, ਤੇ ਜਿਹੜਾ ਸਿਆਮਾ ਵਿਦਵਾਨ ਸੀ ਦਾਰਸ਼ਨਿਕ, ਦੋਵੇਂ ਹੱਥ ਜੋੜ ਕੇ
ਨਮਸਕਾਰ ਪਗ ਕੀ ਨਾ,
ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਇਸ ਦਾ ਜਿਹੜਾ ਸੀ ਸਿਰ ਟਿਕ ਗਿਆ।
ਮਹਾਂਪੁਰਖ ਜਾਣੇ ਹਿਰਦੇ,
ਆਪਣੇ ਹਿਰਦੇ ਜਾਣ ਲਿਆ, ਤੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਨੇ
ਇਹ ਸਭ ਕੋ ਨਾ ਪ੍ਰਵੀਨਾ,
ਇਹਨਾਂ ਵਰਗਾ ਸਿਆਣਾ ਤੇ ਔਰ ਸੱਚਾ ਸ੍ਰੇਸ਼ਟਾ ਚਾਰੀ ਤੇ ਅੰਤਰਜਾਮੀ ਕੋਈ ਨਹੀਂ ਹੈ।
ਸੂਠਾ ਦੇਖਦੀ ਤਾ ਜਾਲ,
ਗੁਰੂ ਨਾਨਕ ਸਾਹਿਬ ਨੇ ਐਸੀ ਇਸ ਦੀ ਗਰੀਬੀ ਜਿਹੜੀ ਸੀ ਦਿਆਲੂ ਸਤਿਗੁਰਾਂ ਨੇ ਵੇਖ ਕੇ
ਪਰ ਕਰੀ,
ਇਸ ਦਾਰਸ਼ਨਿਕ ਦੇ ਉੱਤੇ ਬਹੁਤ ਆਪਣੀ ਮਿਹਰ ਦੀ ਨਿਗਾਹ ਕੀਤੀ।
ਅੱਗੇ ਬੰਦ ਮਸਾਲ,
ਇਹ ਜਿਹੜਾ ਸੰਸਾਰ ਹੈ ਇਸ ਦੇ ਬਹੁਤ ਹੀ ਬੰਧਨ ਹਨ।
ਤਤਕਾਲ ਤੇ
ਸੰਗਤ ਜੀ ਉਸੇ ਸਮੇਂ ਜਿਹੜੇ ਸੀ ਬੰਧਨ ਹੰਗਤਾ ਮੰਗਤਾ ਦੇ ਜੰਮਣ ਤੇ ਮਰਨ ਦੇ ਸਾਰੇ ਟੁੱਟ ਗਏ।
ਕਾਪੀ ਖਿਲਕੇ ਮੂਲਾਪੁਰ ਮੈਂ ਗਯੋ,
ਤੇ ਮੋਲ ਚੰਦ ਹੋਰ ਖਿਲ ਗਿਆ, ਜਿਹੜਾ ਕਹਿੰਦਾ ਨਾਲ ਲੈਂਦਾ ਸੀ ਇਹ ਵੀ ਇਹਨਾਂ ਦਾ ਸਾਥੀ ਬਣ ਗਿਆ, ਐਵੇਂ ਮੱਥਾ ਟੇਕ ਦਿੱਤਾ ਤੇ ਖਿਲ ਕੇ ਸਾਧ ਸੰਗਤ ਜੀ ਸੁਲਤਾਨਪੁਰ ਨੂੰ ਚੱਲ ਪਿਆ।
ਅਦਮਾਨ ਬਿਸਮਨ ਪਇਓ,
ਤੇ ਬਹੁਤ ਹੀ ਦੁੱਖ ਮੰਨ ਕੇ ਸਾਧ ਸੰਗਤ ਜੀ ਹੈਰਾਨ ਹੋ ਗਿਆ।
ਕੇਤਕ ਦਿਨ ਤਨਿਆ ਕੇ ਪਾਸੂ,
ਕਈ ਦਿਨ ਆਪਣੀ ਪੁੱਤਰੀ ਸੁਲੱਖਣੀ ਦੇ ਪਾਸ,
ਆਪ ਅਵਾਸੂ
ਆਪ ਇੱਥੇ ਰਿਹਾ ਹੈ ਤੇ ਆਪਣੇ ਘਰ ਬਟਾਲੇ ਨਗਰ ਵਿੱਚ ਨਹੀਂ ਗਿਆ।
ਗੁਰੂ ਨਾਨਕ ਸਥਾਨ ਮਸਾਨਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਜੋ ਮਸਾਨ ਭੂਮਿਕਾ ਦੀ ਜਗ੍ਹਾ ਹੈ,
ਵੈਸੇ ਮਰੀਆਂ ਗੋਰ ਮਹਾਨਾ,
ਇੱਥੇ ਬਹੁਤ ਸਾਰੀਆਂ ਕਬਰਾਂ ਤੇ ਮੜੀਆਂ ਹਿੰਦੂ ਮੁਸਲਮਾਨਾਂ ਦੀਆਂ ਉੱਥੇ ਬੈਠੇ ਨੇ।
ਨਰਜਾਨੇ ਮਾਂ ਪਛ ਪੇਵਾ।
ਜਿਹੜਾ ਕੋਈ ਬੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੇਦ ਨੂੰ ਆਪਣੇ ਮਨ ਵਿੱਚ ਸਮਝਦਾ ਹੈ,
ਬੰਦਨ ਕਰ ਗਵਨੇ ਜਗ ਦੇਵਾ,
ਤੇ ਉਹ ਜਗ ਦੇ ਖੋਜ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਕੇ ਜਾਂਦਾ ਹੈ।
ਇਸ ਪ੍ਰਕਾਰ ਰਹਿ ਵੈਰ ਅਸੀਨੇ,
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਹੀ ਟਿਕੇ ਰਹਿੰਦੇ ਨੇ।
ਬੀਤ ਗਏ ਜਬ ਤੀਨ ਮਹੀਨੇ,
ਭਾਈ ਬਾਲਾ ਜੀ ਕਹਿੰਦੇ ਜੋ ਤਿੰਨ ਮਹੀਨੇ ਗੁਰੂ ਨਾਨਕ ਸਾਹਿਬ ਨੂੰ ਇਸੇ ਢੰਗ ਦੇ ਨਾਲ ਬਤੀਤ ਹੋ ਗਏ।
ਲਕਸ਼ਮੀ ਦਾ ਜਨਮ ਤਬ ਨੀ ਨਾ,
ਤਾਂ ਸਤਿਗੁਰਾਂ ਦੇ ਘਰ ਦੇ ਦੂਜੇ ਸਾਹਿਬਜ਼ਾਦੇ ਲਕਸ਼ਮੀ ਦਾਸ ਨੇ ਜਨਮ ਲਿਆ।
ਪਰਿਵਾਰ ਹਰ ਕਮਰ ਕੀ ਨਾ,
ਸਾਰੇ ਪਰਿਵਾਰ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਤੇ ਖੇੜੇ ਹੋ ਗਏ।
ਭਈ ਸੁਲੱਖਣੀ ਪ੍ਰਾਪਤੀ ਦਿਸਾ ਸੀ,
ਸੁਲੱਖਣੀ ਦੀ ਅਵਸਥਾ ਜਿਵੇਂ ਸਾਧ ਸੰਗਤ ਜੀ ਚੜ੍ਹਦੇ ਵੱਲੋਂ ਸੂਰਜ ਚੜ੍ਹਦਾ ਹੈ ਤੇ ਪੂਰਬ ਦੀ ਦਿਸ਼ਾ ਜਿਹੜੀ ਉਹ ਲਾਲ ਹੁੰਦੀ ਉਸ ਵੇਲੇ।
ਉਗੇ ਸੂਰ ਸੱਸ ਜਨ ਜਸ ਰਾਸੀ,
ਇਸ ਤਰ੍ਹਾਂ ਸੂਰਜ ਸਾਧ ਸੰਗਤ ਜੀ ਜਦੋਂ ਪ੍ਰਗਟ ਹੁੰਦਾ ਹੈ, ਇਸੇ ਤਰ੍ਹਾਂ ਸੂਰਜਵਾਨ ਲਕਸ਼ਮੀ ਦਾਸ ਜਿਹੜੇ ਸੀ ਉਹ ਪ੍ਰਗਟ ਹੋਏ ਨੇ। ਚੰਦਰਮਾ ਵੀ ਇਸੇ ਤਰਫ ਤੋਂ ਸਾਧ ਸੰਗਤ ਜੀ ਪ੍ਰਗਟ ਹੁੰਦਾ ਪੂਰਬ ਤੋਂ, ਤੇ ਉਹ ਦੋਵੇਂ ਜਿਹੜੇ ਚੰਦ ਤੇ ਸੂਰਜ ਦੀ ਸਾਰੀ ਦਸ਼ਾ ਹੈ, ਸੂਰਜ ਸ੍ਰੀ ਚੰਦ ਹੈ ਤੇ ਸਾਧ ਸੰਗਤ ਜੀ ਔਰ ਸੱਸ ਲਕਸ਼ਮੀ ਦਾਸ ਹੈ, ਔਰ ਦੋਵੇਂ ਹੀ ਤੇ ਪ੍ਰਾਚੀ ਦਿਸ਼ਾ ਆਪਣੇ ਸੁਲੱਖਣੀ ਜੀ ਨੇ, ਤੇ ਦੋਵੇਂ ਸਾਹਿਬਜ਼ਾਦੇ ਪ੍ਰਗਟ ਹੋਏ ਹਨ।
ਗੁਰੂ ਕੋਟਕ ਜਾ ਸੁਣਾਵਾ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਜਾ ਕੇ ਦੱਸਿਆ ਕਿਸੇ ਨੇ,
ਮਨ ਜਨ ਕੋਰਸ ਏਕ ਸੁਹਾਵਾ,
ਜਿਨ੍ਹਾਂ ਦਾ ਮਨ ਸਾਧ ਸੰਗਤ ਜੀ ਇੱਕ ਰਾਸ ਸੁਣ ਸਭ ਨੇਕ ਹੈ ਅਵਸਥਾ ਦੇ ਅੰਦਰ,
ਦੂਰਾ ਪਾਵਨਾ ਪਾਵੇ ਪੁਰਵਿਖੈ,
ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਸ਼ਹਿਰ ਵਿੱਚ ਆਪਣੇ ਚਰਨ ਨਹੀਂ ਪਾਉਂਦੇ,
ਅਲ ਪਾਵਨੇ ਉਦਿਆਨ,
ਤੇ ਬਸ ਉਜਾੜਦੇ ਤੇ ਵਿਚਰਦੇ ਆ। ਜਿਤਨੇ ਮਸਾਨ ਸੀ ਹੱਡੀਆਂ ਗੁਰੂ ਨਾਨਕ ਸਾਹਿਬ ਦੇ ਚਰਨ ਲੱਗ ਕੇ ਸਾਰੇ ਪਵਿੱਤਰ ਹੋ ਕੇ ਸੱਚਖੰਡ ਨੂੰ ਚਲੇ ਗਏ।
ਵੈਸੇ ਨਿਸ ਬਸਰ ਤਾਹਾਂ,
ਰਾਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੇ ਬੈਠੇ ਰਹਿੰਦੇ ਨੇ,
ਉਤਰੇ ਸਰਬ ਮਸਾਨ,
ਇਸ ਤਰ੍ਹਾਂ ਜਿਹੜੇ ਮਸਾਨ ਭੂਮਿਕਾ ਦੇ ਅੰਦਰ ਸਾੜੇ ਹੋਏ ਲੋਕ ਸੀ, ਉਹਨਾਂ ਦੇ ਜਿੰਨੇ ਵੀ ਸੂਖਮ ਸਰੀਰ ਸੀ ਉਹ ਉਧਾਰ ਹੋ ਗਿਆ ਉਹਨਾਂ ਦਾ।
ਚੌਪੀ ਮੁਕਤੇ ਭਾਕੇ ਸਤਿਗੁਰ ਬਹਿਣਾ,
ਮਹਾਰਾਜ ਆਪਣੀ ਮੌਜ ਵਿੱਚ ਆ ਕੇ ਇਸ ਤਰ੍ਹਾਂ ਦੇ ਬੋਲ ਆਪਣੇ ਮੁਖੋਂ ਰੋਜ਼ ਹੀ ਉਚਾਰੇ ਜਾਂਦੇ ਆ।
ਨਾ ਹਿੰਦੂ ਕੋ ਤੁਰਕ ਨਾ ਹੈ ਨਾ,
ਮਹਾਰਾਜ ਕਹਿੰਦੇ ਨਾ ਕੋਈ ਚੰਗਾ ਹਿੰਦੂ ਹੀ ਦਿਸਦਾ ਹੈ ਤੇ ਨਾ ਕੋਈ ਚੰਗਾ ਮੁਸਲਮਾਨ ਹੀ ਦਿਸਦਾ ਹੈ।
ਜੰਮੇ ਹਿੰਦੂ ਤੁਰਕ ਨਾ ਕੋਊ,
ਇਸ ਸੰਸਾਰ ਵਿੱਚ ਨਾ ਕੋਈ ਚੰਗਾ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੀ, ਕਾਰਨ ਕੀ ਹੈ? ਭਾਵ ਕੀ ਜੋ ਮੁਸਲਮਾਨ ਦੇ ਹਿੰਦੂ ਦੇ ਲੱਛਣ ਕਹੇ ਨੇ ਤੇ ਉਹਨਾਂ ਦੇ ਉੱਤੇ ਚੱਲਣ ਵਾਲਾ ਕੋਈ ਨਹੀਂ।
ਝੂਠੇ ਨਾਮ ਧਰਾਵੇ ਦੋ,
ਮਹਾਰਾਜ ਕਹਿੰਦੇ ਉੱਤੋਂ ਦਿਖਾਵੇ ਵਾਸਤੇ ਝੂਠੇ ਨਾਮ ਹੀ ਦੋਹਾਂ ਨੇ ਰਖਵਾਏ ਹੋਏ ਨੇ। ਕੋਈ ਕੋਈ ਸਾਧ ਸੰਗਤ ਜੀ ਮਨੁੱਖ ਕੋਲ ਦੀ ਲੰਘਦਾ ਹੋਇਆ ਤੇ ਸਤਿਗੁਰਾਂ ਤੋਂ ਐਸੇ ਬੋਲ ਸੁਣਦਾ ਹੈ, ਸ਼ਹਿਰ ਦੇ ਜਾ ਕੇ ਸਾਧ ਸੰਗਤ ਜੀ ਹੋਰ ਨਾਮ ਵੀ ਉਹ ਕਹਿੰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਿੰਦੂ ਤੇ ਮੁਸਲਮਾਨ ਹੀ ਕੋਈ ਨੀ ਹੈ।
ਇਹ
ਸਾਧ ਸੰਗਤ ਜੀ ਆਪਣੇ ਕੰਨਾਂ ਦੇ ਵਿੱਚ ਤੇ ਕਾਜੀ ਨੇ ਗੱਲ ਸੁਣ ਲਈ,
ਵੇਖ ਤਨ ਪਾਜੀ,
ਤੇ ਔਰ ਜਿਸਦਾ ਉੱਤੋਂ ਝੂਠਾ ਹੀ ਲਿਬਾਸ ਬਣਾਇਆ ਹੋਇਆ ਤੇ ਧਰਮੀ ਉੱਤੋਂ ਦਿਸ ਰਿਹਾ ਪਰ ਧਰਮੀ ਹੈ ਨੀ, ਤੇ ਔਰ ਗੁਰੂ ਨਾਨਕ ਸਾਹਿਬ ਦੇ ਪਾਸ ਤੇ ਚਲੇ ਗਿਆ।
ਅਸ਼ਕ ਮਨੋਜ ਤੇ ਸੰਗ ਸਦਾਰੇ,
ਕਈ ਜਿਹੜੇ ਬੰਦੇ ਸੀ ਇਸ ਕਾਜੀ ਦੇ ਨਾਲ ਚਲੇ ਗਏ, ਇਹ ਆਪਣੇ ਦੌਲਤ ਖਾਂ ਨਵਾਬ ਦੇ ਕਾਜੀ ਸੀ।
ਵੈਸੇ ਸ੍ਰੀ ਗੁਰਿਆਨ ਨਰਾਰੇ,
ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਸੰਗ ਬੈਠੇ ਨੇ,
ਆਨੰਦ ਬੈਨ ਬਖਾਨ ਕਸੂ,
ਤੇ ਸਤਿਗੁਰਾਂ ਦੇ ਪਾਸ ਬੈਠ ਗਏ ਨੇ ਤੇ ਮੁੱਖੋਂ ਵਚਨ ਕਹਿਣ ਲੱਗਾ,
ਨਾ ਹਿੰਦੂ ਕੋ ਤੁਰਕ ਨਾ ਕੋ,
ਜੇ ਕਰਕੇ ਚੰਗਾ ਕੋਈ ਹਿੰਦੂ ਤੇ ਮੁਸਲਮਾਨ ਨਹੀਂ ਹੈ।
ਦੂਰਾ ਨਿਕਟ ਬੈਸ ਕਾਜੀ ਕਹੈ,
ਗੁਰੂ ਨਾਨਕ ਸਾਹਿਬ ਕਹਿੰਦੇ ਨਾ ਕੋਈ ਚੰਗਾ ਮੁਸਲਮਾਨ ਹੈ ਤੇ ਨਾ ਕੋਈ ਚੰਗਾ ਹਿੰਦੂ ਹੈ, ਤੇ ਕਾਜੀ ਜਿਹੜਾ ਸੀ ਸਤਿਗੁਰਾਂ ਦੇ ਕੋਲ ਬਹਿ ਕੇ ਕਹਿਣ ਲੱਗਾ,
ਅਸ ਕਸ ਕਰਤ ਬਖਾਨਾ,
ਕਹਿਣ ਲੱਗਾ ਨਾਨਕ ਤਬਾ ਨਾਨਕ ਮੋਦੀ, ਇਹੋ ਜਿਹੇ ਵਚਨ ਤੁਸੀਂ ਕਿਉਂ ਕਹਿ ਰਹੇ ਹੋ?
ਹਿੰਦੂ ਤੁਰਕ ਨਾ ਜਗਤ ਮੈਂ,
ਤੁਸੀਂ ਕਹਿੰਦੇ ਹਿੰਦੂ ਤੇ ਤੁਰਕ ਸੰਸਾਰ ਵਿੱਚ ਨਹੀਂ ਹਨ,
ਕਿਉਂ ਸਕੇ ਪਛਾਣ?
ਅਸੀਂ ਕਿਸ ਤਰ੍ਹਾਂ ਇਸ ਗੱਲ ਨੂੰ ਪਹਿਚਾਣੀਏ ਤੇ ਇਹਦੇ ਅੰਦਰ ਭੇਦ ਕੀ ਹੈ, ਇਹਦੇ ਅੰਦਰ ਸਿਧਾਂਤ ਕੀ ਹੈ?
ਚੌਪੀ ਜੈ ਤੈ ਜਗ ਮੈਂ ਦਿਸੇ ਸੋ,
ਜਿੱਥੇ ਕਿੱਥੇ ਮੈਂ ਨਿਗਾਹ ਮਾਰਦਾ ਕਾਜੀ ਕਹਿੰਦਾ ਜਾਂ ਹਿੰਦੂ ਦਿਸਦੇ ਜਾਂ ਮੁਸਲਮਾਨ ਦਿਸਦੇ ਨੇ,
ਹਿੰਦੂ ਮੁਸਲਮਾਨ ਨਰ ਦੋ,
ਤੇ ਹਿੰਦੂ ਤੇ ਮੁਸਲਮਾਨ ਇਹ ਦੋਵੇਂ ਹੀ ਫਿਰਕੇ ਦਿਸ ਰਹੇ ਨੇ।
ਉਰੇ ਕੈਸ ਦੇ ਹਮਾਰੇ,
ਤੁਹਾਡਾ ਜਿਹੜਾ ਕਿਹਾ ਹੋਇਆ ਵਚਨ ਹੈ ਕਹਿ ਰਹੇ, ਇਹਦੇ ਵਿੱਚ ਸਾਨੂੰ ਬਹੁਤ ਸ਼ੰਕਾ ਤੇ ਸੰਸਥਾ ਪੈਦਾ ਹੋ ਰਿਹਾ।
ਪੁੱਤਰ ਦੀ ਜੇਰ ਦੇ ਵਿਚਾਰੇ,
ਆਪਣੇ ਹਿਰਦੇ ਵਿੱਚ ਵਿਚਾਰ ਕੇ ਇਸ ਦਾ ਤੁਸੀਂ ਜਵਾਬ ਦੇਣਾ ਕਰੋ।
ਲੋਕ ਲੋਕ ਸ੍ਰੀ ਗੁਰੇ ਹੋਰਾ,
ਸਾਰੇ ਜਿਤਨੇ ਲੋਕੀ ਇਸੇ ਕਾਜੀ ਦੇ ਨਾਲ ਆਏ ਹੋਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤਰਫ ਨੂੰ ਵੇਖ ਰਹੇ ਨੇ।
ਜਦ ਸਪੀਰ ਭਈ ਤੇ ਠੌਰਾ
ਤੇ ਚਾਰੇ ਪਾਸੇ ਸਾਧ ਸੰਗ ਜੀ ਬੜਾ ਭਾਰੀ ਇਕੱਠ ਹੋਇਆ ਹੋਇਆ ਹੈ।
ਦਰਸ਼ਨ ਦਰਸ਼ੇ ਦੀਨ ਦਿਆਲਾ
ਗਰੀਬਾਂ ਤੇ ਦਿਆਲੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਵੇਖ ਰਹੇ ਨੇ।
ਜਿਨਕੀ ਸ਼ਰਧਾ ਤੇ ਦੁਗਟਾਲਾ
ਜਿਨ੍ਹਾਂ ਦੇ ਉੱਤੇ ਸ਼ਰਧਾ ਕਰ ਲਈਏ ਤੇ ਸਾਰੇ ਦੁੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਟਾਲ ਦਿੰਦੇ ਆ।
ਕਾਜੀ ਬਸੁਨ ਪੰਕਜ ਬਦਨਾ
ਕਾਜੀ ਦੇ ਸਾਧ ਸੰਗ ਜੀ ਬਹੁਤ ਸੁਣ ਕੇ ਕਬਰ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ
ਮਤ ਕਦਨ ਸੋ ਕਰਨਾ ਸਦਨਾ
ਛੋਟੀ ਮਤ ਨੂੰ ਕੱਟਣ ਵਾਸਤੇ ਤੇ ਸੁੱਖ ਨੂੰ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਤੇ ਸੁੱਖ ਦੇ ਘਰ ਸਰੂਪ
ਸਮਝਾਵਨਾ।
ਗੁਰੂ ਨਾਨਕ ਸਾਹਿਬ ਨੇ ਆਸਾ ਰਾਗ ਦੀ ਜੋ ਵਾਰ ਆਸਾ ਦੀ ਵਾਰ ਦੇ ਅੰਦਰ ਇਹ ਸ਼ਲੋਕ ਹੈ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ
ਮਤ ਮੰਨ ਸੋ ਮਾਰਗ ਪਾਵਨਾ
ਮੰਦੀ ਮਤ ਵਾਲੇ ਜਿਹੜੇ ਲੋਕ ਸੀ ਤੇ ਉਹਨਾਂ ਨੂੰ ਚੰਗੇ ਰਸਤੇ ਪਾਉਣ ਵਾਸਤੇ
ਸ਼ਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ।
ਕਾਜੀ ਨੇ ਕਿਹਾ ਸੀ ਤੁਸੀਂ ਕਹਿੰਦੇ ਮੁਸਲਮਾਨ ਕੋਈ ਨੀ ਆ ਸਾਰੇ ਦਿਸ ਰਹੇ ਤੇ ਸ਼ਲੋਕ ਚੰਦਾ ਨਾ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਚਾਰਦੇ ਆ। ਮਹਾਰਾਜ ਕਹਿੰਦੇ ਮੁਸਲਮਾਨ ਕਹਾਉਣਾ ਬਹੁਤ ਮੁਸ਼ਕਲ ਔਖਾ ਹੈ ਤੇ ਇਸ ਵਾਸਤੇ ਜਿਹੋ ਜਿਹਾ ਅਸੀਂ ਮੁਸਲਮਾਨ ਕਹਿੰਦੇ ਇਹੋ ਜਿਹਾ ਗੁਣਾਂ ਵਾਲਾ ਤੇ ਹੋਣਾ ਬਹੁਤ ਹੀ ਔਖਾ ਹੈ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਜੇ ਕਰਕੇ ਐਸੇ ਗੁਣਾਂ ਵਾਲਾ ਹੋਵੇ ਤੇ ਤਾਂ ਮੁਸਲਮਾਨ ਕਹਾ ਸਕਦਾ। ਉਹ ਗੁਣ ਕਿਹੜੇ ਨੇ ਸਤਿਗੁਰੂ ਮਹਾਰਾਜ ਜੀ ਅਗਲੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਹਨ।
ਅਬਲ ਔਲ ਦੀਨ ਕਰ ਮਿੱਠਾ
ਹਾਂਜੀ ਅਬਲ ਔਲ ਦੀਨ ਕਰ ਮਿੱਠਾ ਅਬਲ ਕਹਿੰਦੇ ਨੇ ਪਹਿਲਾਂ ਤੇ ਔਲ ਕਹਿੰਦੇ ਜਿਹੜੇ ਔਲੀਏ ਨੇ ਸ਼ਕਤੀ ਵਾਲੇ ਲੋਕ ਨੇ ਸੰਤ ਨੇ ਸਾਧੂ ਨੇ ਮਹਾਂਪੁਰਸ਼ ਨੇ ਫਕੀਰ ਲੋਕ ਨੇ ਉਹਨਾਂ ਦਾ ਦੱਸਿਆ ਹੋਇਆ ਜਿਹੜਾ ਦੀਨ ਧਰਮ ਹੈ ਤੇ ਉਸ ਧਰਮ ਨੂੰ ਕਹਿੰਦੇ ਮਿੱਠਾ ਕਰਕੇ ਪਿਆਰਾ ਕਰਕੇ ਮੰਨਣਾ ਕਰੇ
ਤੇ
ਮਸਕਲ ਮਾਨਾ ਮਾਲ ਮਸਾਵੇ ਤੇ ਮਸਕਲ ਮਾਨਾ ਕੀ ਮਸਕੱਲਾ ਕਰੇ ਆਪਣੇ ਮਨ ਦਾ ਵਿਵੇਕ ਦੀ ਕੁਚੀ ਦੇ ਨਾਲ ਤੇ ਐਨ ਪੱਕਾ ਤਰ੍ਹਾਂ ਪੱਕੀ ਤਰ੍ਹਾਂ ਐਸੇ ਗੁਣ ਜਿਹੜੇ ਨੇ ਹਿਰਦੇ ਚ ਵਸਾ ਲਵੇ ਆਪਣੇ ਧਰਮ ਦ੍ਰਿੜ ਹੋ ਜਾਵੇ ਤੇ ਮਾਲ ਮਸਾਵੇ ਜੋ ਇਹ ਮਾਲ ਆਸਰੀ ਸੰਪੱਤੀ ਦਾ ਹੈ ਔਗਣਾਂ ਦਾ ਮਾਲ ਹੈ ਤੇ ਮਹਾਰਾਜ ਕਹਿੰਦੇ ਸਾਰੇ ਮਾਲ ਨੂੰ ਲੁਟਾ ਦੇਵੇ
ਮੁਸਲਮ ਦੀਨ ਮਹਾਣਾ
ਤੇ ਮਹਾਰਾਜ ਕਹਿੰਦੇ ਹੋਏ ਮੁਸਲਮ ਦੀਨ ਮਹਾਣਾ ਜੋ ਮਹਾਣਾ ਕਹਿੰਦੇ ਮੋਹਰੀ ਜਿਹੜੇ ਦੀਨ ਧਰਮ ਦੇ ਮੋਹਰੀ ਨੇ ਐਸੇ ਪੀਰ ਪੈਗੰਬਰ ਮਹਾਂਪੁਰਸ਼ ਤੇ ਹੋਏ ਮੁਸਲਮ ਉਹਨਾਂ ਦੇ ਦੱਸੇ ਹੋਏ ਧਰਮ ਦੇ ਵਿੱਚ ਐਨ ਮੁਸਲਮ ਕੀ ਪੱਕਾ ਹੋ ਜਾਵੇ ਤੇ ਆਪ ਧਰਮ ਦੇ ਆਪਣੇ ਮਨ ਨੂੰ ਦ੍ਰਿੜ ਕਰ ਲਵੇ
ਜੀਵਨ ਕਾ ਭਰਮ ਚੁਕਾਵਾ
ਤੇ ਜਿਹੜਾ ਮਰਨਾ ਤੇ ਜਿਉਣਾ ਇਸਦਾ ਭਰਮ ਹੀ ਚੱਕ ਦੇਵੇ ਕਿ ਜਿੱਥੇ ਜਨਮ ਹੈ ਤੇ ਉੱਥੇ ਮੌਤ ਅਵਸ਼ੀ ਹੋਵੇਗੀ
ਰੱਬ ਕੀ ਰਜਾਏ ਮਨੇ ਸਿਰ ਉੱਪਰ
ਰੱਬ ਜਿਹੜਾ ਵਾਹਿਗੁਰੂ ਹੈ ਤੇ ਉਸਦੀ ਰਜਾ ਆਗਿਆ ਨੂੰ ਆਪਣੇ ਸੀਸ ਦੇ ਉੱਤੇ ਮੰਨਣਾ ਕਰੇ
ਤਾਂ ਮੰਨੇ ਆਪ ਗਵਾਵਾ
ਇਸ ਤਰ੍ਹਾਂ ਕਰਤੇ ਨੂੰ ਮੰਨਦਿਆਂ ਹੋਇਆ ਤੇ ਉਸਦਾ ਮੰਨਣ ਕਰਦਿਆਂ ਤੇ ਆਪਾਂ ਜੋ ਹੰਕਾਰ ਹੈ ਉਸਨੂੰ ਗਵਾ ਦੇਵੇ
ਨਾਨਕ ਸਰਬ ਜੀਆਂ ਮਿਹਰਮਤ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜੋ ਸਾਰਿਆਂ ਜੀਵਾਂ ਦੇ ਉੱਤੇ ਅੰਮ੍ਰਿਤ ਮਿਹਰ ਕਰਨ ਵਾਲਾ ਬੇਅੰਤ ਕਿਰਪਾ ਕਰਨ ਵਾਲਾ ਹੈ
ਹੋਏ ਤਾਂ ਮੁਸਲਮਾਨ ਕਹਾਵੇ
ਜੇ ਕਰਕੇ ਉਸਦੀ ਕਿਰਪਾ ਹੋ ਜਾਵੇ ਐਸੇ ਜੀਵ ਦੇ ਉੱਤੇ ਜਾਂ ਉਸਦੀ ਪ੍ਰਾਪਤੀ ਵਾਲਾ ਹੋ ਜਾਵੇ ਜਾਂ ਉਸਦੀ ਕਿਰਪਾ ਦਾ ਪਾਤਰ ਹੋ ਜਾਵੇ ਤਾਂ ਉਹ ਮੁਸਲਮਾਨ ਕਹਾ ਸਕਦਾ ਹੈ
ਲੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਮੁਸੱਲਾ
ਤੇ ਮੁਸਲਮਾਨ ਸਾਧ ਸੰਗਤ ਜੀ ਨਵਾਜ਼ ਪੜ੍ਹਦੇ ਕਲਮਾ ਪੜ੍ਹਦੇ ਆ ਮਸੀਤ ਵਿੱਚ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਕੀ ਮਸੀਤ ਚਾਹੀਦੀ ਉਹਦੇ ਵਾਸਤੇ ਸਲੋਕ ਚੰਦਾ ਨਾ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਮੇਹਰ ਮਸੀਤ ਜੋ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿਰਪਾ ਹੈ ਉਹਦੀ ਕਿਰਪਾ ਦਾ ਪਾਤਰ ਬਣਨਾ ਬਸ ਇਹੀ ਮਸੀਤ ਹੈ ਤੇ ਜਿਹੜਾ ਨਿਸ਼ਚਾ ਵਾਹਿਗੁਰੂ ਦੇ ਉੱਤੇ ਭਰੋਸਾ ਇਹੀ ਮਸੱਲਾ ਥੱਲੇ ਬਚਾਉਣ ਵਾਲਾ ਆਸਣ ਹੈ
ਪੁਰਾਣਾ
ਜੋ حق دی ساتھ سنگی کمائی کرنی تے حلال دا کھانا ہے، تے جو حق سچ بولنا تے یہی قرآن دا پڑھنا ہے۔
سرم سنت سیل روجا
آجڑا بشیاں بکاراں وچوں شرم رکھنی ہے، جا براغ دھرنا ہے تے یہی سنت ہے، جو سیل سوا رکھنا لگا ہی روجا ہے۔
او مسلمان
کہندے ہو جا گناہ والا مسلمان ہونا کر،
کرنی کعبہ سچ پیر،
جو واحگرو پرمیشر دی کرنی بھگتی اے کعبہ ہے، جہدی یاد واسطے لوگ جاندے مکے شریف دے اندر، تے پھر اس دے اندر سنگے اسود ہے، تے جہدی دست بوشی لیندے نے، تے مہاراج کہندے جڑا سچ ہے نا بولنا یہی پیر ہے۔
کلمہ کرم نواز،
آج کلمہ کرم نواز، نسکام کرما کرم جڑے نے کلمہ ہے، جو نمرتا دھرنی ہے نماز پڑھنی ہے۔
تسبیح سات بھاو سی،
مہاراج کہندے تسبیح پھیری ہوئی تے سات اسے دی تس نوں بھاو سی بھاوے گی چنگی لگے گی،
نانک رکھے لاج،
جس دی واحگرو پرمیشر لاج کی عزت رکھ لوے، بشیاں وکاراں تو جم دوتاں تو بچا لوے۔
محلہ پہلا ہندو مولے پولے کھٹی جاہیں،
اے تاں ایسے گناہ والا مسلمان ہوئے۔ مہاراج کہندے ساڈی نگاہ جہو جا مسلمان ہے ہی کوئی نہیں، ہوں ہندو کہو جا چاہیے؟ تو مہاراج کہندے ہندو مولے بھولے کھٹی جاہے، ہندو جڑے نے مولے جو منڈ سرو واحگرو پرمیشر ہے اس کو بھولے ہوئے نے، تے کٹے کی مکتے جا رہے نے، بہت سارے مسلمان بنتے
نے۔ پوج کراہی
ایک بار برت منڈل دے اندر نارد منی آئے سی، انہوں نے کہا جس بھگوان دا روپ ریک کوئی نہیں دستا اس دی پوجا، کہندے اس دی مورتی بنا لو، پتھر دیاں مورتیاں بنا لیاں، دیوتیاں دے واہن بنا لے، تے اس طرح سرگن دی پوجا کلا، تے نارد کہیا تے پوج کراہے، نام دے کہن دے مطابق تے او کہن دے پوجا کرن لگ پے نے، تے اور پتھراں دے وچ انہاں نے بھگوان نوں کلپ لیا۔
اندھے گنگے اندھ اندھار،
تے مہاراج کہندے اندھے تے جنہاں دے من انے نے شردا تو نینے ہیں، گنگے پریتی دی جوان کوئی نہیں، اس توں گنگے نے واحگرو دا جس نہیں گاؤندے، گنگے آ رب نوں ساراں دے وچ ویاپک نہیں دیکھدے، تے میرا ہی آتما پرماتما ساراں دے وچ ویاپک ہے، اس لئے انے نے اندھ اندھار اگیان دا اندھیرا جڑا ہے انہاں دے اندر ٹکیا ہویا ہے۔
پتھر نے پوجے مگد گوار،
پتھراں نوں لے کے تے پوجا کردے نے، تے مگد مورکھ نے گوار بے سمجھ نے، رب نوں اس واسطے پتھراں دے وچ کلپ کے اودی پوجا کردے، مگد تے گوار ہن اس واسطے۔
کوئی آب ڈبے تم کہاں ترن ہار،
تے مہاراج کہندے جڑے پتھر نوں پانی وچ رکھ دیو ڈب جاندا ہے، جدوں او آپ ہی پتھر ڈب جاندے تے تسی انہاں دی پوجا کر کے کتھوں ترن والے ہو گئے۔
مسلمان مگ ہندو کو،
اس طرح صاحب سنگ جی گرو نانک صاحب نے مسلماناں دا تے ہندوؤں دا راستہ جڑا شریشٹھ ہے، جی اس راستے تے جان تیرے چنگے ہن،
اس بدلو پچھانا،
اس طرح دا ہے نو پچھان لو،
کرم نا شبھ کرہی ابے،
دوویں نہ مسلمان تے ہندو چنگے کرم نہیں کردے،
جھوٹے نام بخانا،
تے اتوں اپنے نام جھوٹے دس رہے سی ہندو ہاں، وہ کہندے اسی مسلمان ہاں،
کیوں پی مگ بھولے پھر ہی ادیانا،
واحگرو پرمیشر دی بھگتی دے رستے تو بھل کے تے سنسار دی اجاڑ دے کے ترے پھردے ہیں،
ایسے پہنچے سکھ استھانا،
تے جڑا سکھ دا استھان واحگرو پرمیشر ہے تے او دا سچ کھانڈ بیکھون کتھے کیویں پہنچ سکدے ہیں؟
سن کر کاجی لجت ہوئے،
گرو نانک صاحب تو ایسا اپدیش سن کے دولت خان لودھی دا کاجی جڑا سی بہت ہی شرمندہ ہو گیا۔
سورب آگے رنگن رنگن جوت،
جویں صاحب سنگ جی سورج دے اگے رنگن کہندے نے ٹہنے نوں جگروں نوں، جویں اپنا او پرکاش کرے او سورج نوں تھوڑو دبا سکدا ہے۔
نہ بولو کش توشن پیو،
اے قاضی صاحب سنگ جی کچھ نہیں تے بولیا چپ ہو گیا،
اتر آو نہ اٹھ کر گئے،
اینوں کوئی وی گرو نانک صاحب مہاراج جی دے دسے ہوئے اپدیش دا سوالاں دا جواب نہیں آیا، تے اٹھ کے شرمندہ ہو کے اپنے گھر نوں چلے گیا۔
کو نہ لوت کو نندا کرہی،
کوئی گرو نانک صاحب دی منک ਵਰਗੇ ਨਾ ਆਪਣੇ ਨੁੱਤ ਉਸਤ ਕਰਦੇ ਆ, ਤੇ ਕੋਈ ਜਿਹੜੇ ਭੈੜੇ ਲੋਕ ਮਨਮੁਖੋ ਨਿੰਦਿਆ ਕਰੀ ਜਾਂਦੇ ਆ,
ਮੂਰਖ ਸਮਝ ਨਾ ਪਾਇਨ ਪਰ ਹੀ
ਗੁਰੂ ਸਾਹਿਬ ਸੰਗਤ ਜੀ ਸਮਝ ਕੇ ਵੀ ਇਹ ਤਾਂ ਪਰਮੇਸ਼ਰ ਦਾ ਸਰੂਪ ਨੇ ਤੇ ਸਤਿਗੁਰਾਂ ਦੇ ਚਰਨੀ ਨਹੀਂ ਪੈਂਦੇ।
ਭਾਉ ਭਗਤ ਜੇ ਜਗ ਪ੍ਰਗਟਾ ਨਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਸੰਸਾਰ ਵਿੱਚ ਪ੍ਰਗਟ ਕਰਨਾ ਹੈ।
ਵੈਸੇ ਰੇ ਮਸਾਨ ਸਥਾਨਾ,
ਸਤਿਗੁਰੂ ਮਹਾਰਾਜ ਜੀ ਸੁਲਤਾਨਪੁਰ ਤੋਂ ਚੜ੍ਹਦੇ ਪਾਸੇ ਮਸਾਨ ਭੂਮਿਕਾ ਦੇ ਅੰਦਰ ਬੈਠ ਰਹੇ ਨੇ।
ਦੇਸ਼ਨ ਹੁਤੋਂ ਭਗੀਰਥ ਪਾਸੂ,
ਉਸ ਸਮੇਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਪਾਸ ਭਾਈ ਭਗੀਰਥ ਸੀ। ਇਹ ਮਨਸੀਹਾਂ ਪਿੰਡ ਸੀ, ਇਹ ਵੀ ਪਹਿਲਾਂ ਦੇਵੀ ਦੀ ਉਪਾਸ਼ਨਾ ਕਰਦਾ ਸੀ ਕਾਲੀ ਦੀ, ਔਰ ਉੱਥੋਂ ਹੀ ਉਹਨੇ ਸੁਪਨੇ 'ਚ ਕਿਹਾ ਸੀ ਜੇ ਮੁਕਤੀ ਲੈਣੀ ਤਾਂ ਸੁਲਤਾਨਪੁਰ ਚਲੇ ਜਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਪੂਜਾ ਕਰ। ਫੇਰ ਗੁਰੂ ਨਾਨਕ ਸਾਹਿਬ ਦੇ ਆ ਕੇ ਸਿੱਖ ਬਣਿਆ ਸੀ ਭਾਈ ਭਗੀਰਥ ਮਹਾਰਾਜ ਦੇ ਪਾਸ ਸੇ।
ਦਰਸ਼ਨ ਕਰਦ ਪਾਏ ਸੁਖ ਰਾਸੋ,
ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਬਹੁਤ ਸਮੂਹ ਸੁਖ ਨੂੰ ਪਾ ਰਿਹਾ।
ਆਵਾ ਮਨ ਸੁਖ ਪ੍ਰੇਮ ਅਮੰਗਾ,
ਸੰਗਤ ਜੀ ਇਹ ਜੋ ਮਨ ਸੁਖ ਹੈ ਤੇ ਇਹ ਵੀ ਆਇਆ ਹੈ। ਮਨਸਖ ਲਾਹੌਰ ਦਾ ਸ਼ਾਹੂਕਾਰ ਸੀ, ਇਹ ਵੀ ਭਾਈ ਭਗੀਰਥ ਦੀ ਸੰਗਤ ਕਰਕੇ ਗੁਰੂ ਨਾਨਕ ਸਾਹਿਬ ਤੋਂ ਆ ਕੇ ਨਿਹਾਲ ਹੋਇਆ ਸੀ। ਇਹ ਵੀ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਸੀ, ਮਨ ਨੂੰ ਮਿਲਣ ਵਾਸਤੇ ਆਇਆ ਹੈ।
ਜੇ ਮਨ ਚੜੋ ਨਾਮ ਕੋ ਰੰਗਾ,
ਭਾਈ ਭਗੀਰਥ ਦੇ ਮਨ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਹੋਇਆ ਹੈ।
ਹੱਥ ਬੰਧ ਕੇ ਬੰਧਨ ਕੀਨੀ,
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਨੇ ਮੱਥਾ ਟੇਕਿਆ।
ਡੰਡਵਤ ਮਤ ਰਸ ਪੀਨੀ,
ਇਸ ਦੀ ਬੁੱਧੀ ਪ੍ਰੇਮ ਰਸ ਦੇ ਅੰਦਰ ਭਿੱਜੀ ਹੋਈ, ਜਿਵੇਂ ਡੰਡਾ ਹੱਥੋਂ ਛੱਡ ਦਈਏ ਤੇ ਇਸ ਤਰ੍ਹਾਂ ਇਸ ਨੇ ਸਾਰਾ ਸਰੀਰ ਜਿਹੜਾ ਸੀ ਲਾ ਕੇ ਨਾ ਅੰਗ ਆਪਣੇ ਥੱਲੇ ਤੇ ਇਸ ਤਰ੍ਹਾਂ ਨਮਸਕਾਰ ਕੀਤੀ। ਇਹਨੂੰ ਡੰਡੋਸ ਕਹਿੰਦੇ ਹਨ।
ਹੱਥ ਕਰਤਾਰ ਕਈ ਸੁਖ ਰਸੋ,
ਤੇ ਸੁਖਾਂ ਦੀ ਉਹਦੀ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਸਤ ਕਰਤਾਰ, ਉਹ ਸੱਚਾ ਕਰਤਾਰ ਤੈਨੂੰ ਚੇਤੇ ਆਵੇ।
ਦੂਜੀ ਕੁਸ਼ਲ ਸਰਵਪਨ ਤਾਸੋ,
ਤੇ ਸਾਰੀ ਸੁਖ ਆਨੰਦ ਜਿਹੜੀ ਸੀ ਭਾਈ ਮਨਸੁਖ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪੁੱਛੇ।
ਬੈਠ ਸੁਣੀ ਪਾ,
ਜਵਾਨ ਹੋ ਗਈ, ਅਸਤ ਵਿਅਸਤ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਦੇ ਪਾਸ ਬੈਠ ਗਿਆ। ਰੋਮ ਇਸ ਦੇ ਖੜ ਗਏ ਨੇ ਆਨੰਦ ਵਿੱਚ।
ਹਾਂਜੀ,
ਕੁਲ ਦੇ ਦੀਪਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਾਂ ਇਸ ਤਰ੍ਹਾਂ ਇਹ ਬੋਲਿਆ।
ਕੁਸ਼ਲ ਪੀ ਦਰਸ਼ ਤੁਮਾਰੇ,
ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਕੇ ਸਾਰੀਆਂ ਸਭ ਤੇ ਆਨੰਦ ਖੇੜੇ ਮਿਲ ਗਏ।
ਤਨ ਮਨ ਕੇ ਕਸ਼ਟ ਨਿਵਾਰੇ,
ਮੇਰੇ ਤਨ ਦੇ ਤੇ ਮਨ ਦੇ ਸਾਰੇ ਦੁੱਖ ਤੁਸੀਂ ਮੇਟ ਦਿੱਤੇ ਨੇ।
ਚਲੋ ਚੈਤ ਹੋ ਮੈਂ ਪਰਦੇਸਾ,
ਸੱਚੇ ਪਾਤਸ਼ਾਹ ਮੈਂ ਪਰਦੇਸਾ ਭਾਵ ਕਿ ਦੂਜੇ ਜਿਹੜੇ ਜਜ਼ੀਰੇ ਆ, ਟਾਪੂ ਆ ਤੇ ਵਪਾਰੀ ਸੀ, ਆਪਣਾ ਸ਼ਿਪ ਜਿਹੜਾ ਸੀ ਸਾਜੋ ਸਮਾਨ ਦਾ ਲੈ ਕੇ ਮੈਂ ਵੇਚਣ ਵਾਸਤੇ ਦੂਜੇ ਟਾਪੂ ਨੂੰ ਜਾਣਾ ਚਾਹੁੰਦਾ ਹਾਂ।
ਸ੍ਰੀਮੁਖੀ ਅਵਪਾਇ ਨਿਦੇਸਾ,
ਆਪ ਜੀ ਦੇ ਸੁਭਾਅ ਮਨ ਮੁਖੋਂ ਇਹ ਨਿਦੇਸਾ ਆਗਿਆ ਪਾ ਕੇ
ਮੰਜ ਖੇਵ ਕੋ ਭਰ ਕਰ ਭਾਰੀ,
ਦੇਸ ਵਾਸਤੇ ਤੇ ਸੌਦਾ ਭਰ ਕੇ ਤੇ ਵਪਾਰ ਕਰਨ ਵਾਸਤੇ ਬੜਾ ਭਾਰੇ।
ਜਾਉਂ ਸੰਗਲਾ ਦੀਪ ਮਝਾਰੀ,
ਸੰਗਲਾ ਦੀਪ ਜਿਹੜਾ ਟਾਪੂ ਦੇ ਜਾਵਾਂਗਾ, ਜਿਹਨੂੰ ਅੱਜ ਕੱਲ ਸ੍ਰੀ ਲੰਕਾ ਕਹਿੰਦੇ ਨੇ, ਉਸ ਨੂੰ ਪਹਿਲਾਂ ਸੰਗਲਾ ਦੀਪ ਕਹਿੰਦੇ ਸਨ।
ਦਿਨ ਬਾਬਰ ਹੋ ਤੁਮਾਰਾ,
ਸੱਚੇ ਪਾਤਸ਼ਾਹ ਬਹੁਤ ਦਿਨ ਤੁਹਾਡਾ ਵਿਛੋੜਾ ਰਹੇਗਾ।
ਉਚਰੋ ਆਪ ਬਦਨ ਸ਼ਬਦ ਸੁਖ ਸਾਰਾ,
ਤੇ ਸ੍ਰੇਸ਼ਟ ਸੁਖ ਨੂੰ ਦੇਣ ਵਾਲੇ ਬਾਣੀ ਦੇ ਸ਼ਬਦ ਆਪਣੇ ਮੁਖੋਂ ਆਪ ਉਚਾਰਨ ਕਰੋ।
ਮੈਂ ਲਿਖ ਲਿਆਉਂ ਪਠੋ ਕਰ ਨੇਮਾ,
ਤੇ ਮੈਂ ਸੱਚੇ ਪਾਤਸ਼ਾਹ ਸ਼ਬਦ ਲਿਖ ਲੈਂਦਾ ਹਾਂ ਤੇ ਨਿਯਮ ਦੇ ਨਾਲ ਤੇ ਪੜਿਆ ਕਰਾਂਗਾ।
ਇੰਤੇ ਵਦੇ ਗੁਰੂ ਭਗ ਪ੍ਰੇਮਾ,
ਤੇ ਜਿਸ ਬਾਣੀ ਦੇ ਪੜਨ ਦੇ ਨਾਲ ਆਪ ਜੀ ਦੇ ਚਰਨਾਂ ਦਾ ਹੋਰ ਮੇਰੇ ਹਿਰਦੇ ਪ੍ਰੇਮ ਵਧੇ।
ਗੁਰ ਘਰ ਬਚਨ ਦੀਨ ਦੁੱਖ ਭੰਜਨ,
ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਸੇ ਬਚਨ ਸੁਣ ਕੇ
ਰੁਚਰ ਸ਼ਬਦ ਮਨੋਰੰਜਨਾ,
ਤੇ ਮਨ ਨੂੰ ਪ੍ਰਸੰਨਤ ਕਰਨ ਵਾਲੇ ਜੋ ਸ਼ਬਦ ਸੀ ਨਾ ਸੁੰਦਰ, ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖੋਂ ਬਾਣੀ ਦੇ ਉਚਾਰਨ ਕੀਤੇ।
ਸ੍ਰੀ ਕਰਤਾਰ ਗੁਰੂ ਵਡਿਆਈ,
ਜਿਸ ਦੇ ਅੰਦਰ ਸ੍ਰੀ ਸ਼੍ਰੋਮਣੀ ਕਰਤਾਰ ਵਾਹਿਗੁਰੂ ਤੇ ਗੁਰੂ ਸਾਹਿਬ ਦੀ ਵਡਿਆਈ ਕੀਤੀ ਹੋਈ ਹੈ।
ਭਗਤ ਬਰਖਤ ਹੈ ਗਿਆਨ ਮਲਾਈ,
ਔਰ ਭਗਤ ਬਰਖਤ ਹੈ ਗਿਆਨ ਮਲਾਈ, ਜੋ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ ਤੇ ਔਰ ਵਾਹਿਗੁਰੂ ਪਰਮੇਸ਼ਰ ਦਾ ਜੋ ਗਿਆਨ ਹੈ ਤੇ ਜਿਹਦੇ ਵਿੱਚ ਸਾਧ ਸੰਗਤ ਜੀ ਅਭੇਦ ਕੀਤਾ ਹੋਇਆ ਹੈ, ਭਾਵ ਕਿ ਵਾਹਿਗੁਰੂ ਦੀ ਭਗਤੀ ਜਿਹੜੀ ਹੈ ਨਾਲ ਉਸਦਾ ਵੀ ਹੈ ਤੇ ਔਰ ਸਾਧ ਸੰਗਤ ਜੀ ਗਿਆਨ ਦਾ ਵੀ। ਭਗਤ ਬਰਖਤ ਹੈ ਗਿਆਨ ਮਿਲਾਏ, ਤੇ ਔਰ ਜਿਹਦੇ ਵਿੱਚ ਭਗਤੀ ਤੇ ਬਰਖਤ ਹੈ ਜੋ ਤਿਆਗਣ ਯੋਗ ਚੀਜ਼ਾਂ ਨੇ, ਦੈਵੀ ਗੁਣਾਂ ਦਾ ਧਾਰਨ ਕਰਨਾ ਔਰ ਔਗੁਣਾਂ ਦਾ ਤਿਆਗ ਕਰਨਾ, ਤੇ ਔਰ ਭਗਤੀ ਜਿਹਦੇ ਵਿੱਚ ਔਗੁਣਾਂ ਦਾ ਤਿਆਗ ਤੇ ਗਿਆਨ ਵਾਹਿਗੁਰੂ ਦਾ, ਇਹ ਮੇਲੇ ਹੋਏ ਨੇ ਐਸੇ ਗੁਣ
ਅਲਮਾਣੀ ਮਨਮੁਖ ਲਿਖ ਲਈ ਨੀ
ਐਸੀ ਬਾਣੀ ਜਿਹੜੀ ਸੀ ਭਾਈ ਮਨਸੁਖ ਸ਼ਾਹੂਕਾਰ ਨੇ ਲਿਖ ਲਈ ਹੈ
ਪੜ੍ਹ ਕਰ ਪਰਮ ਪ੍ਰੇਮ ਮਤ ਭਿੰਨੀ
ਪੜ੍ਹਦਿਆਂ ਇਸ ਬਾਣੀ ਨੂੰ ਤੇ ਇਸਦੀ ਪ੍ਰੇਮ ਰਸ ਦੇ ਅੰਦਰ ਬੁੱਧੀ ਜਿਹੜੀ ਸੀ ਭਿੱਜ ਗਈ
ਗੌਰਵ ਬੋਲੇ ਗੁਰੂ ਉਦਾਰਾ
ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਮੰਜੋ ਨਿਸਾ ਜਾਮ ਸੁਭ ਬਾਰਾ
ਮਹਾਰਾਜ ਕਹਿੰਦੇ ਜਦੋਂ ਇੱਕ ਪਹਿਰ ਰਾਤ ਭਾਵ ਕੀ ਤਿੰਨ ਘੰਟੇ ਰਾਤ ਰਹਿਸਦੇ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸੁੰਦਰ ਪਾਣੀ ਦੇ ਨਾਲ
ਆਲਸ ਜਾਗੋ ਤੇ ਕਾਲਾ
ਆਲਸ ਜਿਹੜੀ ਛੱਡ ਕੇ ਤੇ ਫੇਰ ਜਾਗ ਕਰਕੇ
ਪੜੋ ਤਵੇ ਫਲ ਹੋਤ ਮਸਾਲਾ
ਇਸ਼ਨਾਨ ਕਰਕੇ ਇਸ ਬਾਣੀ ਨੂੰ ਪੜ੍ਹਨਾ ਹੈ ਤੇ ਇਸਦਾ ਫਲ ਤੈਨੂੰ ਬਹੁਤ ਹੋਵੇਗਾ
ਇੱਕ ਮਨ ਹੋਇਆ ਕਿ ਪ੍ਰੀਤ ਸਮੇਤਾ
ਤੇ ਇਕਾਗਰ ਮਨ ਹੋ ਕੇ ਤੇ ਪ੍ਰੀਤੀ ਦੇ ਨਾਲ
ਬ੍ਰਹਮਤਾ ਪਾਵੋ ਬ੍ਰਹਮਨ ਕੇਤਾ
ਜੇ ਕਰਕੇ ਇਸ ਬਾਣੀ ਨੂੰ ਤੁਸੀਂ ਵਿਚਾਰੋਗੇ ਤੇ ਔਰ ਤੁਸੀਂ ਬ੍ਰਹਮਨ ਕੇਤਾ ਜੋ ਵਾਹਿਗੁਰੂ ਪਰਮੇਸ਼ਰ ਬ੍ਰਹਮ ਹੈ ਤੇ ਨਿਕੇਤਾ ਨਾਮ ਸਾਹਿਬ ਸਿੰਘ ਜੀ ਘਰ ਨੂੰ ਕਹਿੰਦੇ ਨੇ ਇਸ ਵਾਸਤੇ ਜੋ ਵਾਹਿਗੁਰੂ ਪਰਮੇਸ਼ਰ ਤੇ ਸਰੂਪ ਹੈ ਤੇ ਉਸ ਨੂੰ ਪਾ ਲਓਗੇ ਵਾਹਿਗੁਰੂ ਦੇ ਘਰ ਨੂੰ ਸਤਖੰਡ ਨੂੰ ਤੁਸੀਂ ਪਾ ਲਓਗੇ
ਪੂਰਾ
ਬਾਣੀ ਪੜ੍ਹਨ ਤੋਂ ਬਾਅਦ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਕਰਨਾ ਹੈ
ਅਰਦਾਸ ਜੁਗਮ ਕਰ ਜੋਰਾ
ਕੜਾਹ ਪ੍ਰਸ਼ਾਦ ਕਰਕੇ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰਨੀ ਹੈ
ਗੌਰੂ ਬਾਂਡੇ ਵੰਨਜ ਕੀ ਜਾ
ਫੇਰ ਕੜਾਹ ਪ੍ਰਸ਼ਾਦ ਵੰਡ ਕੇ ਤੇ ਆਪ ਚੱਕ ਕੇ
ਜਿਸ ਉਗੇ ਬੰਜ ਹੈ ਮਨ ਦੀ ਜਾ
ਜਿਸ ਵੇਲੇ ਦਿਨ ਚੜ ਜਾਵੇ ਅਰਦਾਸ ਇਸ ਤਰ੍ਹਾਂ ਕਰਕੇ ਫੇਰ ਤੂੰ ਆਪਣਾ ਵਪਾਰ ਸ਼ੁਰੂ ਕਰਨਾ ਹੈ
ਸਦਿਆ ਕਾਲੇ ਪੜੋ ਬਹੋਰੀ
ਸ਼ਾਮ ਦੇ ਸਮੇਂ ਵੀ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਪੜ੍ਹਨਾ ਹੈ
ਮਤ ਨਿਤ ਰੱਖੋ ਭਗਤ ਹੈ ਬਹੋਰੀ
ਤੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਅੰਦਰ ਆਪਣੀ ਬੁੱਧੀ ਜਿਹੜੀ ਇਸ ਨੂੰ ਪੁਨਾ ਟਕਾ ਕੇ ਰੱਖਣਾ
ਜਬ ਕੋ ਅੜਕ ਜਾਏ ਵੱਡ ਕਾਜੂ
ਮਹਾਰਾਜ ਕਹਿੰਦੇ ਭਾਈ ਮਨਸੁਖ ਜਦੋਂ ਕੋਈ ਵੱਡਾ ਕੰਮ ਤੇਰਾ ਨਾ ਅੜਕ ਜਾਵੇ
ਸਤਿਗੁਰ ਹੋਵੇ ਸੁਖ ਕਾਜੂ
ਔਰ ਸਤਿਗੁਰੂ ਮਹਾਰਾਜ ਜੀ ਨੂੰ ਫਿਰ ਤੈਂ ਯਾਦ ਕਰਨਾ ਤੇ ਤੇਰਾ ਕੰਮ ਉਹ ਸਫਾਲਾ ਹੋ ਜਾਵੇਗਾ ਕਠਿਨਾਈ ਮਿਟ ਜਾਏਗੀ
ਅਸ ਪ੍ਰਕਾਰ ਕੋ ਸੁਣੇ ਉਪਦੇਸਾ
ਐਸਾ ਸਾਧ ਸੰਗ ਜੀ ਭਾਈ ਮਨਸੁਖ ਨੇ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਉਪਦੇਸ਼ ਨੂੰ ਸੁਣ ਕੇ
ਸਤਿਗੁਰ ਪਾਏ ਨਦੇਸਾ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਪਾ ਕੇ ਸੁਲਤਾਨਪੁਰ ਤੋਂ ਇਹ ਲਾਹੌਰ ਨੂੰ ਚਲੇ ਗਿਆ
ਸੰਗਲਾ ਦੀਪ ਸਥਾਨਾ
ਆਪਣਾ ਜਿਹੜਾ ਸਿਰਪ ਹੈ ਉਹ ਸਾਜੋ ਸਮਾਨ ਦਾ ਭਰ ਕੇ ਤੇ ਸੰਗਲਾ ਦੇ ਸ੍ਰੀ ਲੰਕਾ ਨੂੰ ਇਹ ਚਲੇ ਗਿਆ
ਔਰ ਭਗੀਰਥ ਕੋ ਗੁਣ ਖਾਨਾ
ਫਿਰ ਜਿਹੜਾ ਭਾਈ ਭਗੀਰਥ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਗੁਣਾਂ ਦੇ ਖਾਨ ਸਤਿਗੁਰਾਂ ਨੇ
ਆਇਸ ਦਿਨ ਸਦਨਿਆ ਬਜਾਵੋ
ਮਹਾਰਾਜ ਕਹਿੰਦੇ ਭਾਈ ਭਗੀਰਥ ਤੂੰ ਆਪਣੇ ਘਰ ਪਿੰਡ ਮਸੀਹਾਂ ਨਗਰ ਵਿੱਚ ਚਲੇ ਜਾ
ਕਿਤੇ ਸਦਾ ਨਾਮ ਲਿਵ ਲਾਵੋ
ਆਪਣੇ ਹਿਰਦੇ ਚ ਹਮੇਸ਼ਾ ਵਾਸਤੇ ਤੇ ਵਾਹਿਗੁਰੂ ਦੇ ਨਾਮ ਦੇ ਚ ਆਪਣੀ ਸੁਰਤ ਜਿਹੜੀ ਹੈ ਆਪਣੀ ਵਿਰਤੀ ਉਸ ਨੂੰ ਜੋੜ ਕੇ ਰੱਖਣਾ ਹਮੇਸ਼ਾ
ਰਾਜ ਸੰਗ ਮਰਾਲ ਬਾਹਣੀ ਕਿਰਪਾਲ ਹੱਥ ਜੋਰ ਬੰਦਨਾ
ਹੁਣ ਬਾਤ ਸੰਗ ਜੀ ਭਾਈ ਸੰਤੋਖ ਸਿੰਘ ਜੀ ਜੋ ਅਗਲੀ ਕਥਾ ਹੈ ਤੇ ਇਸ ਨੂੰ ਸ਼ੁਰੂ ਕਰਦਿਆਂ ਔਰ ਪਹਿਲਾਂ ਸਭ ਤੋਂ ਮੰਗਲ ਕਰਦੇ ਨੇ ਸਤਿਗੁਰਾਂ ਦੀ ਅੰਮ੍ਰਿਤ ਰੂਪ ਗੁਰਬਾਣੀ ਦਾ ਮਰਾਲ ਬਾਹਣੀ ਕਿਰਪਾਲ ਹੱਥ ਜੋਰ ਬੰਦਨਾ ਮਰਾਲ ਹੰਸ ਨੂੰ ਕਹਿੰਦੇ ਨੇ ਤੇ ਬਾਹਣੀ ਕਹਿੰਦੇ ਨੇ ਅਸਵਾਰੀ ਨੂੰ ਇਸ ਵਾਸਤੇ ਜਿਸ ਨੇ ਆਪਣਾ ਹਿਰਦਾ ਜਿਹੜਾ ਹੈ ਉਹ ਹੰਸ ਵਾਂਗ ਉੱਜਲ ਕਰ ਲਿਆ ਹੈ ਹੰਸ ਵਾਂਗ ਆਪਣੀ ਅਵਸਥਾ ਕਰ ਲਈ ਹੰਸਾਂ ਵਿੱਚ ਗੁਣ ਹੁੰਦਾ ਦੁੱਧ ਤੇ ਪਾਣੀ ਇਕੱਠਾ ਰਲਾ ਕੇ ਰੱਖਦੇ ਹੋ ਜਦੋਂ ਚੁੰਝ ਪਾਉਂਦੇ ਉਹਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ ਔਰ ਸਾਧ ਸੰਗਤ ਜੀ ਦੁੱਧ ਦੇ ਫੁੱਟ ਵੱਧ ਜਾਂਦੇ ਆ ਪਾਣੀ ਜਿਹੜਾ ਹੈ ਪਾਸੇ ਹੋ ਜਾਂਦਾ ਉਹ ਦੁੱਧ ਦੇ ਫੁੱਟ ਖਾ ਲੈਂਦੇ ਨੇ ਪਾਣੀ ਨੂੰ ਛੱਡ ਦਿੰਦੇ ਨੇ ਔਰ ਜਿਹਨਾਂ ਕੋਲ ਗੁਰਸਿੱਖਾਂ ਨੇ ਮਹਾਂਪੁਰਸ਼ਾਂ ਨੇ ਇਹ ਪਰਮਹਾਰ ਹੰਸ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਪੰਜਾਂ ਚੀਜ਼ਾਂ ਕਰਕੇ ਸੰਸਾਰ ਬਣਿਆ ਅਸਤੀ ਭਾਂਤੀ ਪ੍ਰੈਤਾ ਨਾਮ ਰੂਪ ਪ੍ਰਪੰਚ ਸੱਤ ਚੇਤਨ ਆਨੰਦ ਇਹ ਵਾਹਿਗੁਰੂ ਦੀਆਂ ਅੰਸਾਂ ਨਾਮ ਤੇ ਰੂਪ ਮਾਇਆ ਦੀਆਂ ਅੰਸਾਂ ਨੇ ਤੇ ਇਸ ਵਾਸਤੇ ਜਿਹਨਾਂ ਨੇ ਪਰਮਹੰਸ ਵਿਵੇਕੀ ਪੁਰਸ਼ਾਂ ਵਾਲੀ ਵਿਅਕਤੀ ਧਾਰ ਲਈ ਉਹਨਾਂ ਦੀ ਵਿਰਤੀ ਚੁੰਝ ਵਿੱਚ ਵਿਚਾਰ ਦੀ ਖਟਿਆਈ ਹੁੰਦੀ ਹੈ ਔਰ ਉਸਦੇ ਨਾਲ ਜਿਹੜਾ ਸੱਤ ਚੇਤਨ ਆਨੰਦ ਵਾਹਿਗੁਰੂ ਉਸਨੂੰ ਵੱਖਰਾ ਕਰ ਲੈਂਦੇ ਆ ਸੱਤ ਜੜ ਵੱਖ ਰੂਪ ਨਾਮ ਰੂਪ ਮਾਇਆ ਉਸਨੂੰ ਛੱਡ ਦਿੰਦੇ ਨੇ ਇਸ ਤਰ੍ਹਾਂ ਜਿਹਨਾਂ ਨੇ ਆਪਣੇ ਹਿਰਦੇ ਨੂੰ ਹੰਸ ਵਾਂਗ ਉੱਜਲ ਕਰ ਲਿਆ ਔਰ ਉਸ ਉੱਜਲ ਹਿਰਦੇ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਦੀ ਅਸਵਾਰੀ ਭਾਵ ਪ੍ਰਕਾਸ਼ ਹੁੰਦਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਤੇ ਇਸ ਸੰਸਾਰ ਵਿੱਚ ਬਾਣੀ ਹੀ ਸਤਸੰਗ ਜੀ ਚਾਨਣ ਗੁਰਮੁਖ ਵਸਦਾ ਮੰਨਿਆ ਹੈ। ਔਰ ਹਿਰਦੇ ਵਿੱਚ ਜਿਹੜੇ ਗੁਰਸਿੱਖਾਂ ਦੇ ਹਿਰਦੇ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਨਿਵਾਸ ਕਰਦੀ ਹੈ ਔਰ ਕਿਰਪਾਲੂ ਹੈ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੀ ਬਾਣੀ ਨੂੰ ਨਮਸਕਾਰ ਹੋਵੇ।
ਕਥਾ ਵਿਚਾਰ ਚਾਰੂ ਤੀਨ ਤਾਬ ਕੰਦਨਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਥਾ ਇਹ ਅਗਲੀ ਕਹਿੰਦਾ ਹਾਂ, ਚਾਰੂ ਸੁੰਦਰ ਵਿਚਾਰ ਕੇ ਚੰਗੀ ਤਰ੍ਹਾਂ ਜੋ ਤਿੰਨਾਂ ਤਾਪਾਂ ਨੂੰ ਕੱਟਣ ਵਾਲੀ ਅੱਧੀ ਵਿਆਧੀ ਅਬਾਧੀ ਰੂਪ ਤਾਪ ਹਨ।
ਧਿਆਨ ਧਾਰ ਬਾਰ ਬਾਰ ਸਾਰ ਦਾ ਸਰੂਪ
ਤੇ ਸਾਰ ਜੋ ਵਾਹਿਗੁਰੂ ਪਰਮੇਸ਼ਰ ਦਾ ਸ੍ਰੇਸ਼ਟ ਗਿਆਨ ਉਸ ਨੂੰ ਦੇਣ ਵਾਲੀ ਹੈ ਤੇ ਉਹ ਸਮਰਥ ਰੂਪ ਬਾਣੀ ਦਾ ਪੁਨਾ ਪੁਨਾ ਉਸ ਬਾਣੀ ਸਰੂਪ ਦਾ ਧਿਆਨ ਧਾਰ ਕੇ ਸ਼ਬਦ
ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ
ਤੇ ਸਮਰਥ ਰੂਪ ਬਾਣੀ ਦੀ ਪ੍ਰਸਾਦ ਕਿਰਪਾ ਪਾ ਕੇ ਸੇ ਮੁਖੀ ਕਹਿੰਦੇ ਨੇ ਇਹ ਜਿਹੜਾ ਬੁੱਧੀ ਹੈ ਤੇ ਅਨੂਪਮ ਕੀ ਬੇਮਿਸਾਲ ਸੁੰਦਰ ਹੋ ਜਾਂਦੀ ਹੈ। ਜਾਂ ਇਸੇ ਤਰ੍ਹਾਂ ਸੇ ਮੁਖੀ ਕਹਿੰਦੇ ਸਵੈਨ ਆਪਣੇ ਆਪ ਉਚਾਰੀ ਜਾਣ ਵਾਲੀ ਕਵਿਤਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਅੱਗੇ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ
ਵਾਲਾ ਸੁੰਦਰ ਵਾਚੀ ਦੋਹਰਾ ਬਾਕੀ ਸ੍ਰੀ ਗੁਰ ਕੀ ਜਿੱਤੀ।
ਹਾਂ ਭਾਈ ਬਾਲਾ ਜੀ ਸੰਧੂ ਗੁਰ ਦੇ ਕਥਾ ਉਚਾਰ ਰਹੇ ਨੇ, ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਲਿਖਾ ਰਹੇ ਨੇ, ਬਾਕੀ ਸ੍ਰੀ ਗੁਰ ਕੀ ਜਿੱਤੇ 760 ਰੁਪਈਏ ਮੋਦੀ ਖਾਨੇ ਚੋਂ ਵੱਧ ਗੁਰੂ ਨਾਨਕ ਸਾਹਿਬ ਦਾ ਉੱਥੇ ਦੇ ਗਵਰਨਰ ਦੌਲਤ ਖਾਨ ਨਵਾਬ ਲੋਧੀ ਦੇ ਪਾਸ ਸਨ।
ਬੁੱਲੇ ਸੋਤੀ ਸੁਣ ਸੋਏ
ਗੁਰੂ ਨਾਨਕ ਸਾਹਿਬ ਦੇ ਸਹੁਰੇ ਭਾਈ ਨੂਰ ਚੰਦ ਨੇ ਆਪਣੇ ਕੰਨਾਂ ਵਿੱਚ ਸੁਣ ਲਿਆ,
ਲੈਣ ਹੇਤ ਤਿਸਕੇ ਤਬਾ
760 ਰੁਪਈਏ ਲੈਣ ਵਾਸਤੇ ਸਾਰੇ
ਲੋਭ ਮੈਂ ਹੋਏ
ਲੋਭ ਵਾਲੇ ਵਿਅਕਤੀ ਬਣਾ ਕੇ ਦੌਲਤ ਖਾਨ ਦੇ ਪਾਸ ਚਲੇ ਗਿਆ।
ਰਾਜ ਛੰਦ ਗਏ ਸਮੂਲ ਚੰਦ ਭੂਲ ਭੇਦ ਨਾਹੀਂ ਜਾਣਿਆ।
ਕਹਿੰਦੇ ਭਾਈ ਮੂਲ ਚੰਦ ਜਿਹੜਾ ਸੀ ਦੌਲਤ ਖਾਨ ਦੇ ਪਾਸ ਤੇ ਗਿਆ ਹੈ, ਜਿਸਨੇ ਇਸ ਭੇਦ ਨੂੰ ਨਹੀਂ ਜਾਣਿਆ ਸੀ ਔਰ ਭੁੱਲ ਗਏ ਸੀ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਸੀ ਦੌਲਤ ਖਾਨ ਨੂੰ ਇਹ ਫਕੀਰਾਂ ਦੇ ਨਾਮ ਤੇ ਖਰਾਇਸ਼ ਕਰਦੇ ਔਰ ਇਸ ਦੇ ਅੰਦਰ ਭੁੱਲ ਸੀ, ਇਸ ਭੇਦ ਨੂੰ ਨਹੀਂ ਜਾਣਦਾ ਸੀ, ਇਹ ਚਲੇ ਗਿਆ।
ਪੁਕਾਰ ਕੇ ਨਵਾਬ ਪਾਸ ਬੈਣੀਓ ਬਖਾਨਿਆ।
ਪੁਕਾਰ ਉੱਚੀ ਸਾਧ ਸੰਗ ਜੀ ਆਵਾਜ਼ ਦੇ ਨਾਲ ਤੇ ਦੌਲਤ ਖਾਨ ਦੇ ਪਾਸ ਇਸ ਤਰ੍ਹਾਂ ਨੇ ਵਚਨ ਉਚਾਰਨ ਕੀਤਾ,
ਨਿਆਇ ਮੋਰ ਕੀਜੀਏ ਸੁਆਬ ਜਾਣੇ ਆਪਣੋ।
ਸੱਜੇ ਆਪਣੇ ਕਹਿਣ ਲੱਗਾ ਨਿਆਇ ਮੋਰ ਕੀਜੀਏ ਤੇ ਮੇਰਾ ਤੁਸੀਂ ਨਿਆਂ ਕਰੋ ਤੇ ਇਸ ਵਾਸਤੇ ਔਰ ਸੁਭਾਵ ਕੀ ਇਹ ਪੁੰਨ ਹੈ, ਪੁੰਨ ਜਾਣ ਕੇ ਤੁਸੀਂ ਮੇਰਾ ਨਿਆਂ ਕਰੋ।
ਪਨੀਤ ਪੂਰਵ ਕ੍ਰਿਤ ਨਤ ਜੰਤ ਪੂਰ ਪਾਪਨੋ।
ਤੇ ਜਿਹੜੇ ਰਾਜੇ ਨੇ ਤੇ ਉਹ ਪਨੀਤ ਖੋਟੀ ਨੀਤੀ ਤੇ ਨਹੀਂ ਚੱਲਦੇ, ਇਸ ਵਾਸਤੇ ਖੋਟਾ ਨਹੀਂ ਕੰਮ ਕਰਦੇ ਤੇ ਔਰ ਹਮੇਸ਼ਾ ਵਾਸਤੇ ਨੀਤੀ ਔਰ ਨਿਆਂ ਕਰਦੇ ਨੇ, ਇਸ ਲਈ ਜਿਹੜਾ ਬਹੁਤ ਸਾਰਾ ਪਾਪ ਨੂੰ ਛੱਡ ਕੇ ਤੇ ਰਾਜੇ ਜਿਹੜੇ ਨੇ ਪਨੀਤ ਭੂਪ ਕ੍ਰਿਤ ਨਾ ਕ੍ਰਿਤਨਾ ਦਾ ਅਰਥ ਨਹੀਂ ਕਰਦੇ, ਭਾਵ ਕਿ ਖੋਟਾ ਨਿਆਂ ਨਹੀਂ ਕਰਦੇ, ਅਨਿਆਂ ਨਹੀਂ ਕਰਦੇ, ਨਿਆਂ ਕਰਦੇ ਹਮੇਸ਼ਾ ਵਾਸਤੇ, ਕਿਉਂਕਿ ਰਾਜੇ ਦਾ ਨਾਂ ਹੀ ਹੈ ਰਾਜੇ ਚੁਲੀ ਨਿਆਂ ਕੇ। ਰਾਜਾ ਉਹਨੂੰ ਕਹਿੰਦੇ ਜਿਹਦੇ ਪਾਸ ਨਿਆਂ ਦੀ ਚੁਲੀ ਹੈ, ਜਿਹਦੇ ਪਾਸ ਨਿਆਂ ਨੇ ਉਹ ਕੋਈ ਰਾਜਾ ਨਹੀਂ। ਰਾਜਾ ਕਹਿੰਦੇ ਰੱਜੇ ਹੋਏ ਨੂੰ, ਅੱਜ ਕੱਲ੍ਹ ਤਾਂ ਭੁੱਖੇ ਲੋਕ ਤੁਰੇ ਫਿਰਦੇ ਆ, ਨਾਮ ਰਾਜੇ ਪਾਈ ਫਿਰਦੇ ਆ। ਰਾਜਾ ਜਿਹੜਾ ਰੱਜ ਗਿਆ ਹੈ ਇਸ ਵਾਸਤੇ ਜਿਹੜਾ ਤ੍ਰਿਪਤ ਹੋ ਗਿਆ ਹੈ ਤੇ ਇਸ ਵਾਸਤੇ ਉਹਨੂੰ ਰਾਜਾ ਕਹਿੰਦੇ। ਅੱਗੇ ਫਰਮਾਉਂਦੇ ਨੇ
ਸੁਣ ਕਰ ਸ਼ਰਵਣ ਨਵਾਬ ਭਨੈ।
ਹਾਂ ਤੂੰ ਕੌਣ ਹੈ, ਅੜਲ ਚੰਦ ਹੈ, ਸੁਣ ਕਰ ਸ਼ਰਵਣ ਨਵਾਬ ਭਨੈ ਤੂੰ ਕੌਣ ਹੈ। ਸੁਣ ਕੇ ਨਵਾਬ ਕਹਿਣ ਲੱਗਾ ਤੇ ਤੂੰ ਦੱਸ ਬਈ ਕੌਣ ਹੈ।
ਪ੍ਰਕਰਤ ਪੁਕਾਰ ਨਾਮ ਕਹੋ ਜੌਨ ਹੈ,
ਤੇਰੇ ਉੱਤੇ ਫਰਿਆਦ ਕਰ ਰਿਹਾ ਹੈ ਤੇ ਤੇਰਾ ਨਾਮ ਦੱਸ ਜਿਹੜਾ ਹੈ ਮੇਰੇ ਤਾਏ।
ਇਬਦ ਦੀਨੋ ਤੋਏ ਸੁਭੇਮ ਪਨੀਜੀ ਹੈ।
ਇਸ ਵਾਸਤੇ ਕਹਿ ਦੁੱਖ ਦੀਨੋ ਤੋਏ, ਤੈਨੂੰ ਕਿਹਨੇ ਦੁੱਖ ਦਿੱਤਾ ਹੈ, ਤੂੰ ਮੇਰੇ ਪਾਸ ਪੁਕਾਰੂ ਆਇਆ ਤੇ ਸਾਰਾ ਭੇਦ ਦੱਸਣਾ ਕਰ।
ਹੋ ਨਿਆਂ ਤੁਮਾਰ ਬਿਰਥਾ ਕਹਿ ਦੀਜੀ ਹੈ।
ਮੈਂ ਤੇਰਾ ਜ਼ਰੂਰ ਨਿਆਂ ਕਰਾਂਗਾ ਤੇ ਬਿਰਥਾ ਜਿਹੜੀ ਆਪਣੀ ਪੀੜਾ ਹੈ ਅੰਦਰਲੀ ਅਵਸਥਾ ਜਿਹੜੀ ਉਹ ਖੋਲ ਕੇ ਦੱਸਣਾ ਕਰ।
ਨਾਨਕ ਮੋਦੀ ਤੋਰ ਸਸਰ ਤੇ ਜਾਨੀ ਹੈ।
ਮੂਲ ਚੰਦ ਕਹਿੰਦਾ ਜੋ ਨਾਨਕ ਤੇਰਾ ਮੋਦੀ ਹੈ ਤੇ ਮੈਂ ਉਸਦਾ ਸਹੁਰਾ ਹਾਂ ਜਾਣ
ਲਈ ਪੁਕਾਰ ਆਪ ਪਹਿਚਾਨੀ ਹੈ।
ਮੈਂ ਉਸ ਨਾਨਕ ਮੋਦੀ ਦੇ ਉੱਤੇ ਹੀ ਤੇ ਔਰ ਉਹਨਾਂ ਦਾ ਸਹੁਰਾ ਹਾਂ, ਉਹਨਾਂ ਦੇ ਉੱਤੇ ਪੁਕਾਰ ਕੀਤੀ ਹੈ ਤੇ ਚੰਗੀ ਤਰ੍ਹਾਂ ਸਮਝ ਲੈ।
ਸੁਣ ਸਵਨ ਮਾਂ ਬੈਰ ਵਿਚਾਰ ਕਰੀ ਜੀਏ।
ਮੇਰੇ ਵਚਨ ਆਪਣੇ ਕੰਨਾਂ ਦੇ ਸੁਣ ਕੇ ਤੁਸੀਂ ਵਿਚਾਰ ਕਰੋ।
ਬੋਰੋ ਨਾ نبیر سو جاسی جاگ لیجیے
پھر جڑا میرا نیا ہے تے نبیڑ کر کے تے بڑا بھاری جس سنسار دے تسی لینا کرو
سورا سرسی نانک نام کو
آگو نانک صاحب دے نام نو دوکھاں نے سن کے
تینوں نگت ہکار
تے مور چنگ نو اپنے پاس سد لیا
ایسے کرت پکار تو
کہن لگا تو کس طرح پکار کردا ہے فریاد
سمجھائے اچار
چنگی طرح اچار کے سمجھا کر
راج شاند جو ساتھ سے کے ساٹھ دام تاہے جان بسیخ سو
کہن لگا مور چاند جو سات سو ساٹھ روپیے تے گرو نانک صاحب دے بدھ نکلے نے تیری طرف
نواب رائے دیہو تاہے تات نار دیکھ سو
کہن لگے نواب صاحب جی تے او پیسے دے دیو تے انہاں دی استری ہے انہاں دے پتر نے تے انہاں نوں اے دے دیو
وچار کر دے نے آئے آن بوجھ لیجیے
بچار کے کرو تے ہور کسے نوں وی تسی پاویں پوچھ لو
بنا تو مول چاند جو پکار جا لکھی جیے
اس طرح مول چاند بنانت کہندا ہے تے یا اے میری پکار فریاد اس واسطے میں تہاڈے پاس آیا ہاں سمجھ لو
نواب سرون میں سنانت بین کو الایو
مول چاند دے ساتھ سنجی بول سن کے تے نواب دولت خان کہن لگا
کئی سروج نیر نے فقیر کو کھوایو
کہندا مینوں تاں کول سرکھے نیتراں والے گرو نانک صاحب کہہ رہے سی جدو حساب کیتا کہ جڑا واڈا تن ہے تے چنگے مہاپرشاں نوں تے پون کر دے انہاں نوں لنگر پانی ٹکا دے وے
نا مان آن تھان دام دیو اے جانیے
اس واسطے تے ہور تھان دے وچ کہ تسی اے پیسے جڑے نہیں دینے تے اور گرو نانک صاحب دا اے وچن ہے تے سمجھ لے جے کر کے میں نہیں مندا تے پھر میں انہاں دی آگیا توڑ ہوندا ہاں
اخیر برند ہوئے تا کھوائے آپ مانیے
اس واسطے انہوں نے کیا سی کہ ہور تھان نہیں دینے جتھے بہتے مہاپرش فقیر ہون تے اتھے لجا کے بھوجن بنا کے کھوا دیں تے اے گل میری من لویں
او پور باورا کے پوتنا سوتا ہے میں
مول چند اگے گسے نال بھریا ہویا سی اگ تا بلدی سی اندر تے دولت خان نے ہور اتنے گھیو پا تے گرو نانک صاحب کہہ گئے نے تو فقیراں نوں دے دے تے پھر بہت اگ مچ گئی اندر گسے دی کہن لگا توں اودیاں ساریاں گلاں منی جانی تو تا کملا ہو گیا باورا ہو گیا اودے اندر تا بھوت تے پریت بڑیا ہویا اے بول ساتھ سنگ جی گسے وچ دولت خان دے پاس مول چند نے کہے پھر پرو کنگ تے
پور باورا کے پوتنا سوتا ہے میں
پور باورا بہت ہی پاگل ہو گیا ہے کہ پوتنا سوتا ہے میں جاوے اس کو بھوت پریت ہی پرویش کر گیا ہے
سوتی نہ کوئے کاہے کی نہ پور باغ پراہے میں
انہاں نوں تاں کسے گل دی ہوش ہی نہیں تے میں تیرے پاس جھوٹے وچن نہیں آخدا
نکیت ہیت کو نہیں مسان تھان بیسیا
انہاں نوں اپنے گھر دا کوئی موہ نہیں ہے تے او تاں مسان ٹھونکا دے وچ بیٹھا ہے
بنانت ٹونڈے آئے جو فقیر کین بیسیا
کہندا جو دے منہ آؤں دا او بولی جاندا تے فقیراں ساداں والا لباس اس نے شریف تے نواب نے جدو بچن سنے نا تے چنتا وچ ہو گیا کہندا ہے یہ تاں انہاں دا سہرا ہے یہ گلاں ایسیاں کرنا یہ ٹھیک ہونی گل اور چنتا دے فکر دے دولت خان اس ویلے پی گیا جس طرح سپ جہاں چکندر نو پکڑ لو نہ کھدی جاندی نہ چڑھدا جے کھاندا سپ تاں کوڑی ہو جاندا ہے جے سات سنگت جی چڑھتا ہے تو فن مار دی ہے سپ دی اکھاں مار دی ہے تے اس واسطے سات سنگت جی یہ بھی ایسی حالت ایک پاسے تو سرگاں دا سہرا پیسے منگ رہا وہ حق بنتا دوجے پاسے گرو کی آگیا پہ نہیں دینے فقیران دینے سادھواں نوں کھونے آ اور مول اپنے دولت خان دی ایہو جی ساتھ سنگ جی حالت جڑی سی بن گئی
فقیر کو نہ دیوں ہوت پا میں ہوا میں سوتا اے کو
ہاں فقیر کو نہ دیوں جے کر کے میں فقیراں نوں نہیں دندا ہوت پے ہمیں سوتا اے کو تے مینو پھر گرو نانک صاحب دا بہت ہی ڈر آ رہا ہے
نا دیو تو ہے ہوت ہے پنیت نیت نہ کو
جے کر کے مول چند میں تینوں پیسے نہیں دندا تے اس واسطے ہوت ہے پنیت اے بھی ایک انیام ہو رہا ਹੋਇਆ ਨੀਤ ਨਾਹੀ ਕੋ ਇਹ ਵੀ ਕੋਈ ਨਿਆਂ ਦੀ ਗੱਲ ਨਹੀਂ ਹੈ
ਨਿਕਟ ਤਬ
ਇਹ ਜਿਹੜਾ ਦੌਲਤ ਖਾਂ ਗਵਰਨਰ ਸੀ ਇਲਾਕੇ ਦਾ ਇਸ ਦਾ ਵਜ਼ੀਰ ਸੀ ਯਾਰ ਖਾਂ ਤੇ ਉਹ ਇਹਦੇ ਪਾਸ ਬੈਠਾ ਸੀ
ਤੇ ਸੁਗਾਤ
ਤੇ ਫਿਰ ਯਾਰ ਖਾਂ ਆਪਣੇ ਵਜ਼ੀਰ ਨੂੰ ਦੌਲਤ ਖਾਂ ਨੇ ਪੁੱਛਣਾ ਕੀਤਾ
ਦੁਨੋਰ ਦੇ ਵਿਚਾਰ ਸੋ
ਆਪਣੇ ਹਿਰਦੇ ਸਾਧ ਸੰਗ ਦੀ ਵਿਚਾਰ ਦੇ ਨਾਲ ਬੋਲਿਆ
ਭੂਪਤ ਕੇ ਸਾਥ
ਆਪਣੇ ਰਾਜੇ ਦੌਲਤ ਖਾਂ ਦੇ ਤਾਏ
ਜੇ ਨਾਨਕਾ ਭਇਓ ਬਾਬਰਾ ਸੁਧ ਨਹੀਂ
ਕਹਿਣ ਲੱਗਾ ਨਵਾਬ ਸਾਹਿਬ ਜੇ ਕਰਕੇ ਨਾਨਕ ਕਮਲਾ ਹੋ ਗਿਆ ਤੇ ਇਸ ਨੂੰ ਕੋਈ ਵੀ ਹੋਸ਼ ਨਹੀਂ ਹੈ
ਜਦੋਂ ਭੂਤ ਨਾ ਭਰਿਓ ਲਿਓ ਕਰ ਸਭ ਸਹੀ
ਪੰਜਾਬ ਦੇ ਅੰਦਰ ਕੋਈ ਭੂਤ ਪ੍ਰੇਤ ਵੀ ਪ੍ਰਵੇਸ਼ ਹੋ ਗਿਆ ਤਾਂ ਫਿਰ ਸਹੀ ਕਰ ਲਓ ਵੀ ਠੀਕ ਆ ਇਸ ਗੱਲ ਦੇ ਤਾਏ
ਲਿਓ ਧਰਮ ਪਸ਼ਚਾਤ ਜਾਨ ਜੀਏ ਲੀਜੀਏ
ਉਸ ਤੋਂ ਪਿੱਛੋਂ ਤੁਸੀਂ ਧਨ ਦੇ ਦਿਓ ਤੇ ਜਦੋਂ ਆਪਣੇ ਚਿੱਤ ਵਿੱਚ ਐਨ ਤੁਸੀਂ ਨਿਰਣਾ ਕਰ ਲਿਆ ਨਿਸ਼ਚੇ ਨਾਲ
ਮੈਂ ਕਹਿ ਦੋ ਮੇਦਾ ਸਾਹਿਬ ਤਾਂ ਬੂਝਣ ਕੀਜੀਏ
ਜੇ ਕਰਕੇ ਨਾਨਕ ਹੋਸ਼ ਦੇ ਸਮੇਤ ਹੈ ਬੁੱਧੀ ਦੇ ਸਮੇਤ ਹੈ ਤਾਂ ਉਹਨਾਂ ਨੂੰ ਪੁੱਛ ਲਵੋ
ਦੂਰਾ ਸੁਣੇ ਯਾਰ ਖਾਂ ਬਚਨ ਜਾਵ
ਜਦੋਂ ਆਪਣੇ ਵਜ਼ੀਰ ਯਾਰ ਖਾਂ ਦੇ ਬੋਲ ਸੁਣਨਾ ਕੀਤੇ
ਸਰਾਹਿਤ ਤਾਹੇ
ਰਾਜਾ ਦੌਲਤ ਖਾਂ ਬਹੁਤ ਹੀ ਇਸ ਦੀ ਸਿਫਤ ਕਰਨ ਲੱਗ ਪਿਆ
ਉੱਚਤੇ ਐਸੇ ਹਮ
ਕਹਿੰਦਾ ਹਾਂ ਵਜ਼ੀਰ ਸਾਹਿਬ ਐਸਾ ਹੀ ਸਾਨੂੰ ਕਰਨਾ ਯੋਗ ਹੈ
ਜੈਸੇ ਤੂੰ ਮੁੱਖ ਪ੍ਰਾਹੇ
ਜਿਸ ਤਰ੍ਹਾਂ ਤੂੰ ਆਪਣੇ ਮੁੱਖੋਂ ਪ੍ਰਾਹੇ ਬੋਲਦਾ ਹੈ
ਮੁੱਲਾ ਢਿੱਗ ਨਰ ਪਠਾ ਸੋਲੀਨ ਪੁਕਾਰਿਓ
ਕਹਿੰਦੇ ਨੇ ਕਿ ਮੁੱਲਾ ਜਿਹੜਾ ਸੀ ਨਾ ਇੱਕ ਦੌਲਤ ਖਾਂ ਦੇ ਪਾਸ ਇੱਕ ਨੌਕਰ ਭੇਜਿਆ ਤੇ ਉਹਨੂੰ ਸਾਧ ਸੰਗ ਜੀ ਬੁਲਾ ਲਿਆ
ਸਭ ਨਾਨਕ ਬਰਤਾਂ ਦਾ ਨਵਾਬ ਉਚਾਰਿਓ
ਸਾਰਾ ਗੁਰੂ ਨਾਨਕ ਸਾਹਿਬ ਦਾ ਪ੍ਰਸੰਗ ਸੀ ਤੇ ਇਸ ਮੁੱਲਾ ਨੂੰ ਦੌਲਤ ਖਾਂ ਨੇ ਦੱਸ ਦਿੱਤਾ
ਤੇਰੋ ਚਾਰੋ ਜਾਓ ਦੇ ਸੁਧਲੀ ਜੀਏ
ਕਹਿੰਦਾ ਜਾ ਤੇ ਉਹਨਾਂ ਨੂੰ ਵੇਖ ਜਾ ਕੇ ਤੇ ਕੋਈ ਝਾੜਾ ਕਰਕੇ ਮੰਤਰ ਪੜ ਜਿਵੇਂ ਭੂਤ ਪ੍ਰੇਤ ਉਹਨਾਂ ਦੇ ਚੋਂ ਨਿਕਲ ਜਾਵੇ ਤੇ ਨਿਰਣਾ ਕਰ ਜਾਵੇ
ਬੋਰੋ ਮੁਜਟ ਗਿਆਨ ਸੋ ਭੇਪ ਭਨੀ ਜੀਏ
ਫਿਰ ਤੂੰ ਮੁੜ ਕੇ ਮੇਰੇ ਪਾਸ ਸਾਰਾ ਭੇਤ ਦੱਸਣਾ ਕਰ
ਕਰ ਮੁੱਲਾ ਚਲਿਓ ਬੇਗ ਲਿਖ ਕਾਗਰਾ
ਇਹ ਜਿਹੜਾ ਮੁੱਲਾ ਸੀ ਸਾਧ ਸੰਗ ਜੀ ਸੁਣ ਕੇ ਚਲੇ ਗਿਆ ਤੇ ਔਰ ਕਾਗਜ਼ ਦੇ ਉੱਤੇ ਮੰਤਰ ਜੰਤਰ ਬਹੁਤ ਸਾਰੇ ਲਿਖ ਕੇ
ਜੰਤਰ ਮੰਤਰ ਲੈ ਸੰਗ ਜਾਂ ਸੁਖ ਸਾਗਰਾ
ਤੇ ਜਿੱਥੇ ਸੁਖਾਂ ਦੇ ਸਮੁੰਦਰ ਸੀ ਉਹ ਜੰਤਰ ਮੰਤਰ ਕਾਗਜ਼ ਲੈ ਕੇ ਚਲੇ ਗਿਆ
ਹਰੀ ਔਰ ਪੁਰਮਾਏ ਮੁੱਲਾ ਨੇ ਜਾਣ ਕੀ
ਇਹ ਮੁੱਲਾ ਦੇ ਗੁਰੂ ਨਾਨਕ ਸਾਹਿਬ ਦੇ ਪਾਸ ਜਾਣ ਦਾ ਬਹੁਤ ਹੀ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ
ਉਹ ਤਾਏ ਨਰ ਦਿਸ ਤਾਏ ਜੋ ਕਿਰਪਾ ਨਿਧਾਨ ਕੀ
ਗੁਰੂ ਨਾਨਕ ਸਾਹਿਬ ਕਿਰਪਾ ਦੇ ਖਜ਼ਾਨੇ ਨੇ ਤੇ ਉਸ ਪਾਸੇ ਲੋਕ ਬਹੁਤ ਹੀ ਭੱਜ ਪਏ ਕਈ ਤਮਾਸ਼ਗੀਰ ਇਕੱਠੇ ਹੋ ਗਏ ਤਮਾਸ਼ਾ ਹੀ ਵੇਖਦੇ ਆ
ਰਾਜਸ਼ਾਂ ਦੀ ਭਨੇ ਪ੍ਰਮਾਣ ਆਨੰਦ ਅਜਾਨ ਬੈਨ ਯਾਬਦੇ
ਜਿਹੜੇ ਸਾਧ ਸੰਗਤ ਜੀ ਮਨੁੱਖ ਅਣਜਾਣ ਨੇ ਤੇ ਉਹ ਆਪਣੇ ਮੁੱਖੋਂ ਇਸ ਤਰ੍ਹਾਂ ਦੇ ਜਿਹੜੇ ਮਨਮੁੱਖ ਬੰਦੇ ਬੋਲ ਕਹਿੰਦੇ ਨੇ
ਭਲੋ ਤਮਾਸ਼ ਦੇਖੇ ਬਸੇਖ ਭੂਤ ਕਾਟਦੇ
ਕਹਿੰਦੇ ਨੇ ਕਿ ਅੱਜ ਚੰਗਾ ਤਮਾਸ਼ਾ ਵੇਖਾਂਗੇ ਬਹੁਤ ਵੱਡਾ ਭੂਤ ਜਿਹੜਾ ਸਤਿਗੁਰਾਂ ਦੇ ਪ੍ਰਵੇਸ਼ ਹੋਇਆ ਤੇ ਉਹਨੂੰ ਕੱਢਣਾ ਹੈ ਪੁਨਾ
ਚਲੇ ਸਚਾਏ ਤਾਏ ਤਾਏ ਆਏ ਬ੍ਰਿੰਦ ਸੋ ਪਏ
ਬੜੀ ਖੁਸ਼ੀ ਦੇ ਨਾਲ ਭੱਜ ਭੱਜ ਕੇ ਆਏ ਨੇ ਤੇ ਇਕੱਠੇ ਹੋ ਗਏ
ਨਾ ਭੇਵ ਮੂਲ ਜਾਣੀ ਸਕੂਲ ਪਰਮ ਮੈਂ ਗਏ
ਗੁਰੂ ਨਾਨਕ ਸਾਹਿਬ ਦੇ ਉੱਕੇ ਸਾਧ ਸੰਗ ਜੀ ਭੇਦ ਨੂੰ ਨਹੀਂ ਜਾਣਦੇ ਤੇ ਐਨ ਮੁੰਡੋ ਹੀ ਭੁੱਲ ਗਏ ਨੇ
ਲਗੇ ਸਮਾਦ ਸ੍ਰੀ ਗੁਰੂ ਮਸਾਨ ਥਾਨ ਰਾਜ ਹੀ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਤੋਂ ਚੜ੍ਹਦੇ ਪਾਸੇ ਮਸਾਨ ਭੂਮਿਕਾ ਚ ਬੈਠੇ ਨੇ ਸਤਿਗੁਰਾਂ ਦੀ ਸਮਾਧੀ ਲੱਗੀ ਹੋਈ ਹੈ
ਮਨੋ ਪਨਾਕ ਪਾਨ ਨਨੋ ਪਨਾਕ ਪਾਨ ਆਨ ਵੈਸੇ ਉਹ ਬਰਾਜ ਹੀ
ਹਾਂਜੀ ਪਨਾਕ ਕਹਿੰਦੇ ਨੇ ਧਨਖ ਨੂੰ ਜੋ ਸ਼ਿਵ ਜੀ ਦਾ ਧਨਖ ਉਹ ਪਨਾਕੀ ਉਹਦਾ ਨਾਂ ਹੈ ਜਿਹੜਾ ਸੀਤਾ ਨੇ ਤੋੜਿਆ ਸੀ ਰਾਮ ਚੰਦਰ ਦੇ ਤੇ ਹੱਥ ਵਿੱਚ ਜਦੋਂ ਸੀਤਾ ਨੂੰ ਵਿਆਹੁਣ ਗਏ ਤੇ ਉਹੀ ਪਨਾਕੀ ਧਨਖ ਰਾਮ ਚੰਦਰ ਨੇ ਤੋੜਿਆ ਸੀ ਇਸ ਵਾਸਤੇ ਕਹਿੰਦੇ ਸ਼ਿਵ ਜੀ ਦਾ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਜਿਵੇਂ ਪਨਾਕੀ ਧਨਖ ਵਾਲਾ ਸ਼ਿਵ ਜੀ ਸਮਾਧੀ ਲਾ ਕੇ ਬੈਠਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਸਮਾਧੀ ਦੇ ਅੰਦਰ ਬੈਠੇ ਹਨ
ਸਰੀਰ ਹੈ ਅਚਲ ਨੈਣ ਮੁੰਦੀਏ ਅਸੀਨਿਆ
ਗੁਰੂ ਨਾਨਕ ਸਾਹਿਬ ਇੱਕ ਰਾਜ ਸਿੱਧਾ ਸਰੀਰ ਹੈ ਨੇਤਰ ਮੀਚੇ ਹੋਏ ਤੇ ਆਸਣ ਲਾ ਕੇ ਬੈਠੇ ਨੇ
ਦੀਵਦਾਸ ਦੁੱਖ ਜੇ ਦਲੰਤ ਦੂਰ ਕੀਨਿਆ
ਤੇ ਇਸ ਵਾਸਤੇ ਹਮੇਸ਼ਾ ਹੀ ਜਿਨ੍ਹਾਂ ਨੇ ਆਪਣੇ ਦਾਸਾਂ ਦੇ ਦੁੱਖਾਂ ਦੇ ਦੋਸ਼ਾਂ ਨੂੰ ਦਲਿਆ ਦੂਰ ਕੀਤੇ ਨੇ
ਦੋਰਾ ਚੌਦ ਸਮਾਨ ਬ੍ਰਿੰਦ ਪੇ
ਚਾਰੇ ਪਾਸੇ ਸਤਿਗੁਰਾਂ ਦੇ ਬੰਦੇ ਇਕੱਠੇ ਹੋ ਗਏ
ਬਲੋਕਣ ਚਾਓ
ਆਪਣੇ ਹਿਰਦੇ ਚ ਵੇਖਣ ਦਾ ਬਹੁਤ ਹੀ ਉਤਸ਼ਾਹ ਹੈ
ਲਗੀ ਗੰਭੀਰ ਸਮਾਦ ਗੁਰ
ਗੁਰੂ ਨਾਨਕ ਸਾਹਿਬ ਦੀ ਬਹੁਤ ਹੀ ਅਚਲ ਅਗਾਰ ਸਮਾਧੀ ਲੱਗੀ ਹੋਈ ਹੈ
ਸੁਣਨੇ ਪਾਓ
ਤੇ ਕਿਸੇ ਨਾਲ ਵੇਖਣਾ ਤੇ ਸੁਣਨਾ ਤੇ ਉੱਕਾ ਨਹੀਂ ਹੋ ਰਿਹਾ ਨਾ ਵੇਖਦੇ ਆ ਨਾ ਕਿਸੇ ਦੀ ਗੱਲ ਨੂੰ ਸੁਣਦੇ ਨੇ
ਅੜੇਲਾ ਮੁੱਲਾ ਬੈਠਿਓ ਨਿਕਟ ਬਿਗਟ ਮੰਤਰ ਨਾ ਪਠੇ
ਮੰਤਰ ਨੂੰ ਪਠੇ ਬਿਗਟ ਨਾ ਕੱਟੇ ਜਾਣ ਵਾਲੇ ਮੰਤਰ ਜਿਹੜੇ ਸੀ ਪੜੇ ਮੁੱਲਾ ਨੇ ਕੋਲ ਬੈਠ ਕੇ
ਪੀਰਪੁਰ ਤੇ ਥਾਨ ਅਪਰ ਆਵੇ ਛੱਟੇ ਨਠੇ
ਬਹੁਤ ਹੀ ਉਸ ਜਗ੍ਹਾ ਦੇ ਉੱਤੇ ਪੀੜਾ ਇਕੱਠ ਹੋ ਗਿਆ ਤੇ ਹੋਰ ਲੋਕ ਵੀ ਭੱਜੇ ਆ ਰਹੇ ਨੇ
ਚਾਰਤ ਮੰਤਰ ਸੰਗ ਬਲੋਕੇ ਨਰ ਖਰੇ
ਮੰਤਰ ਪੜ ਪੜ ਕੇ ਸਾਧ ਸੰਗ ਜੀ ਤੇ ਔਰ ਝਾੜ ਰਿਹਾ ਹੈ ਝਾੜਾ ਕਰਦਾ ਤੇ ਲੋਕ ਵੇਖ ਰਹੇ ਨੇ
ਉਹ ਬਾਹਰੋਂ ਲੈ ਪਲੀਤਾ ਬਾਤੀ ਬੱਟ ਕਰੇ
ਘਰੋਂ ਦੀ ਬੱਟੀ ਸਾਧ ਸੰਗ ਜੀ ਬੱਟ ਕੇ ਤੇ ਜਿਵੇਂ ਤੇ ਇਸ ਤਰ੍ਹਾਂ ਉਹਦੀ ਬੱਟੀ ਜਿਹੜੀ ਸੀ ਰੋਣ ਦੀ ਪਲੀਤਾ ਬਣਾ ਕੇ ਵੱਟ ਕੇ
ਆਵਕ ਲਾਈ ਤਾਂ ਬਰੀ ਧੂਆਂ ਪਇਓ
ਔਰ ਉਸਨੂੰ ਅੱਗ ਲਾਈ ਤੇ ਉਹ ਬਲ ਪਈ ਤੇ ਉਸਨੂੰ ਬੁਝਾ ਤਾ ਧੂਆਂ ਹੋ ਗਿਆ ਉਸ ਬੱਤੀ ਦਾ
ਲੈ ਕਰ ਮੁੱਲਾ ਹਾਥ ਨਾਸਕਾ ਮੈਂ ਦਇਓ
ਗੁੱਗਲ ਦੀ ਬੱਤੀ ਸੀ ਜਿਸ ਤਰ੍ਹਾਂ ਰੋਣ ਦੀ ਬੱਟੀ ਬੱਟੀ ਦੀ ਉਹਦਾ ਜਿਹੜਾ ਧੂਆਂ ਸੀ ਨਾ ਸਤਿਗੁਰਾਂ ਨਾਸਾਂ ਦੇ ਨਾਲ ਲਾ ਦਿੱਤਾ
ਦਸਵੇਂ ਦੁਆਰੇ ਤੂੰ ਪਹੁੰਚੋ ਜਾਏ ਸੋ
ਜਿਸ ਵੇਲੇ ਸਤਿਗੁਰਾਂ ਦੇ ਸਾਧ ਸੰਗ ਜੀ ਦਿਮਾਗ ਦੇ ਅੰਦਰ ਦਸਵੇਂ ਦੁਆਰ ਦੇ ਚੋ ਧੂਆਂ ਪ੍ਰਵੇਸ਼ ਹੋਇਆ
ਡੋਲੀ ਤਵੇ ਸਮਾਦਰ ਦੇ ਅਪਲਾਏ ਸੋ
ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਮਾਧੀ ਜਿਹੜੀ ਸੀ ਹਿੱਲ ਗਈ ਤੇ ਸਤਿਗੁਰੂ ਮਹਾਰਾਜ ਜੀ ਕਾਲੇ ਪੈ ਕੇ
ਮੁੰਦਰਤ ਲੋਚਨ ਚਾਰੂ ਨਾ ਪਲਕੀ ਖੁਲਾਨਿਆ
ਸੁੰਦਰ ਨੇਤਰ ਮੀਤੇ ਹੋਏ ਤੇ ਪਲਕਾਂ ਨੇ ਸਤਿਗੁਰਾਂ ਦੀਆਂ ਖੁੱਲੀਆਂ ਸੀ
ਅੰਤਰ ਜਾਮੇ ਸਗਲ ਭੇਦ ਪਹਿਚਾਨਿਆ
ਬਸ ਅੰਦਰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰਾ ਭੇਦ ਜਿਹੜਾ ਸੀ ਪਹਿਚਾਣ ਲਿਆ
ਕਰਨਾ ਨਿਧ ਬਿਧ ਲਖੀ ਬੁੱਧ ਇਨ ਹੱਥ ਪਈ
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਸਾਰੀ ਵਿਧੀ ਸਮਝ ਲਈ ਕਿ ਇਹਨਾਂ ਮੁੱਲਾਂ ਦੀ ਤੇ ਸਾਰੇ ਲੋਕਾਂ ਦੀ ਬੁੱਧੀ ਬਿਲਕੁਲ ਹੀ ਮਰ ਗਈ ਹੈ
ਉਹ ਬੋਲੇ ਬਚਨ ਸੁਣਾਏ ਸੋ ਸਿਸ਼ਿਆਤਾ ਤਿੰਨ ਦਈ
ਹਾਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਚਨ ਸੁਣਾ ਕੇ ਬਾਣੀ ਵਿੱਚ ਬੋਲੇ ਤੇ ਇਹਨਾਂ ਨੂੰ ਸਿੱਖਿਆ ਦੇਣਾ ਕੀਤੇ
ਸ਼ਲੋਕ ਮਹੱਲਾ ਪਹਿਲਾ ਤ੍ਰਿਗਤ ਨਾ ਕਾ ਜੀਵਿਆ
ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਮਨੁੱਖਾਂ ਦਾ ਸੰਸਾਰ ਵਿੱਚ ਜੀਵਿਆ ਤਰਕਾਰ ਯੋਗ ਹੈ
ਜੇ ਲਿਖ ਲਿਖ ਵਿੱਚ ਨਾ
ਜਿਹੜੇ ਨਾਮ ਅਨੁਸਾਰ ਸੰਗ ਜੀ ਲਿਖ ਲਿਖ ਕੇ ਧਾਗੇ ਤਵੀਤ ਬਣਾ ਬਣਾ ਕੇ ਵੇਚਦੇ ਨੇ ਸੌ ਸੌ ਰੁਪਈਆ ਲੈ ਕੇ ਪੰਜ ਪੰਜ ਰੁਪਈਏ ਲੈ ਕੇ
ਖੇਤੀ ਜਿਨਕੀ ਉਜੜਾ
ਮਹਾਰਾਜ ਕਹਿੰਦੇ ਜਿੱਥੇ ਜਿਨ੍ਹਾਂ ਦੀ ਖੇਤੀ ਇੱਥੇ ਨਾਮ ਦੀ ਸਭ ਗੁਣਾਂ ਦੀ ਉਜੜ ਗਈ ਹੈ
ਖਲਵਾੜੇ ਕਿਆ ਥਾਂ
ਉਹਨਾਂ ਨੂੰ ਪਰਲੋਕ ਦੇ ਖਲਵਾੜੇ ਦੇ ਕਿੱਥੇ ਟਿਕਣ ਵਾਸਤੇ ਥਾਂ ਮਿਲੇਗਾ
ਦੋਰਾ ਸੁਣ ਕਰ ਮਾਨਵਤਿਤ ਸਮੇਂ
ਸਤਸੰਗ ਜੀ ਸੁਣ ਕੇ ਜਿਹੜੇ ਉੱਥੇ ਮਨੁੱਖ ਸੀ ਉਸ ਸਮੇਂ
ਬੜੀ ਰੌਲ ਤੇ ਥਾਂ ਏ
ਬੜਾ ਭਾਰੀ ਰੌਲਾ ਜਿਹੜਾ ਸੀ ਪੈ ਗਿਆ
ਕਹਿਤ ਪਰਸ ਪਰ ਭੂਤਨਾ
ਆਪੋ ਵਿੱਚ ਹੀ ਕਹਿੰਦੇ ਨੇ ਜਿਹੜਾ ਭੂਤਨਾ ਹੈ
ਬੋਲਿਓ ਹੋਇਆ ਦੁੱਖ ਪਾਏ
ਕਹਿੰਦੇ ਵੇਖਿਆ ਹੁਣ ਦੁੱਖ ਪਾ ਕੇ ਭੂਤਨਾ ਬੋਲ ਪਿਆ ਹੈ
ਅੜਿਲ ਜਾਗੋ ਭੂਤ ਪ੍ਰਵੇਸ਼ਿਓ
ਕਹਿੰਦੇ ਜਦੋਂ ਦਾ ਇਹਨਾਂ ਦੇ ਸਰੀਰ ਵਿੱਚ ਭੂਤਨਾ ਜਿਹੜਾ ਪ੍ਰਵੇਸ਼ ਹੋਇਆ ਹੈ
ਇਹ ਕਦੇ ਅੰਤਰੇ
ਇਹਨਾਂ ਦੇ ਘੱਟ ਸਰੀਰ ਦੇ ਵਿੱਚ
ਕੀ ਕਾਰ ਨਾ ਕਰੀ
ਕਹਿੰਦੇ ਉਦੋਂ ਦਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ
ਬੁੱਤ ਜੀ ਨਿਰੰਤਰੇ
ਇੱਕ ਰਾਤ ਜੋ ਕੰਮ ਸੀ ਉਹਨੂੰ ਛੱਡ ਦਿੱਤਾ ਹੈ
ਲਟਾਇਓ ਬਾਦ
ਵਿਅਰਥੀ ਮੋਦੀ ਖਾਨੇ ਦਾ ਧਨ ਲੁਟਾ ਦਿੱਤਾ
ਪਸ਼ੂ ਸੁੱਧ ਨਾ ਰਹੀ
ਕੋਈ ਵੀ ਸੁੱਧ ਇਹਨਾਂ ਨੂੰ ਹੋਸ਼ ਨਹੀਂ ਰਹੀ
ਪਲੀਤਾ ਅਬੈ
ਮੈਂ ਗੁੱਗਲ ਦੀ ਵੱਟੀ ਮੈਂ ਵੱਟ ਕੇ ਹੁਣ ਨਾਸਾਂ ਦੇ ਨੇੜੇ ਕੀਤੀ ਹੈ ਆਪਣੇ ਧੂਆਂ ਕਰਕੇ
ਬੁਲਾਓ ਇਹਨ ਸਹੀ
ਕਹਿੰਦੇ ਦੇਖਿਆ ਨਾ ਸਹੀ ਕਰਕੇ ਹੁਣ ਇਹਨਾਂ ਨੂੰ ਬੁਲਾ ਲਿਆ ਹੈ
ਸੁਣ ਕਰ ਮੁੱਲਾ ਮੂਣ
ਮੂਰਖ ਸਾਧ ਸੰਗ ਜੀ ਸੁਣ ਕੇ ਮਿਲਾਣਾ
ਨਾ ਲਖੇ
ਸਤਿਗੁਰਾਂ ਨੇ ਇਹਦੇ ਬੋਲ ਸੁਣ ਕੇ ਤੇ ਅਗਿਆਨੀ ਬੰਦਾ ਇਹ ਕੁਝ ਨੀ ਸਮਝਦਾ
ਬੋਲੋ ਇਸ ਮੈਂ ਭੂਤ
ਬੋਲਿਆ ਇਸ ਦੇ ਅੰਦਰ ਭੂਤ ਹੈ
ਪਹਿਚਾਨਿਆ
ਇਸ ਵਾਸਤੇ ਮੈਂ ਹਿਰਦੇ ਪਹਿਚਾਣ ਲਿਆ ਤੇ ਔਰ ਸਤਸੰਗ ਜੀ ਅੱਗੇ ਫਰਮਾਉਂਦੇ ਭਾਈ ਸਾਹਿਬ
ਨਾ ਬਤਾਓ
ਪੁੱਛਦਾ ਕਹਿੰਦਾ ਨਾਮ ਦੱਸ ਵੇ ਤੇਰਾ ਕੀ ਹੈ
ਲੈ ਕੇ ਥਾਂ ਮੈਂ
ਕਿਹੜੇ ਥਾਂ ਤੇ ਤੂੰ ਵਾਸਾ ਕਰਦਾ
ਨਾਤਰ ਫੂਕਾ ਤੋਹੇ
ਨਹੀਂ ਤਾਂ ਤੈਨੂੰ ਸਾੜ ਦਿਆਂਗਾ ਅੱਗ ਲਾ ਕੇ
ਅਗਨ ਕੋ ਲਾਉਂ ਮੈਂ
ਅੱਗ ਨੂੰ ਲਾ ਕੇ ਬੜਾ ਭਾਰੀ ਮੈਂ
ਤੀਜੇ ਸਾਜ ਬਤਾਏ
ਸੱਚੀ ਗੱਲ ਜਿਹੜੀ ਤੂੰ ਦੱਸਣਾ ਕਰ
ਬੱਚੋ ਜੇ ਚਾਹੇ ਤਾਂ
ਜੇ ਕਰਕੇ ਮੇਰੇ ਪਾਸੋਂ ਬਚਣਾ ਚਾਹੁੰਦਾ ਹਾਂ
ਦੇਵੋ ਦੁੱਖ ਤੋਹੇ
ਮੈਂ ਤੈਨੂੰ ਬੜਾ ਭਾਰੀ ਦੁੱਖ ਦੇਵਾਂਗਾ
ਮਨ ਮੈਂ ਦਾਹਤਾ
ਮਨ ਅਗਨੀ ਦੇ ਦਾਹਤਾ ਸਾੜ ਕੇ
ਸੁਣ ਸ੍ਰੀ ਨਾਨਕ ਬੈਨਾ
ਸਤਸੰਗ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ
ਨੈਣ ਪਲਕਾਂ ਖੁੱਲੀ
ਨੇਤਰਾਂ ਦੀਆਂ ਪਲਕਾਂ ਜਿਹੜੀਆਂ ਸੀ ਸਤਿਗੁਰਾਂ ਦੇ ਖੁੱਲ ਗਈਆਂ
ਬੋਲੇ ਸ਼ਬਦ ਉਠਾਏ
ਬਸ ਆਪਣੀ ਆਵਾਜ਼ ਜਿਹੜੀ ਧੁਨੀ ਹੈ ਉਠਾ ਕੇ ਸ਼ਬਦ ਬੋਲੇ
ਦੇਣ ਤਿੰਨ ਮਤ ਭਲੀ
ਇਹਨਾਂ ਨੂੰ ਚੰਗੀ ਮਤ ਜਿਹੜੀ ਸੀ ਦੇਣ ਵਾਸਤੇ
ਮਹੱਲਾ ਪਹਿਲਾ کوئی آکھے پوتنا کو کہے بے تالا
مارو راگ دے اندر پہلے پاسچا گرو نانک صاحب جی اچارن کر دے کوئی آکھے پوتنا مہاراج کہندے کوئی تاں اے کہندا تے ساڈے وچ بھوت جڑا او پرویش بڑیا ہویا ہے
کو کہے بے تالا
کوئی کہندے نے تے پریت جڑا سی او اینو چمبڑیا ہویا
کوئی آکھے آدمی
نانک بیچارا کوئی کوئی اس گل نوں کہندا ہے کہ تا بیچارا نانک آدمی ہے بچار والا ہے اس واسطے کوئی کو پریت نہیں ویکھو دنیا دی دشا جو سات سنگ جی سارے سنسار دے بھوتاں نوں اتارن واسطے آئے ہوئے نوں کہندے بھوت چمبڑیا ہے جڑا ساری دنیا دے بے تالے بندیاں نوں تال وچ کرن واسطے آیا ہویا اونوں کہندے بے تالا ہے یہ کل جی کے منکھاں دے لکھن نے اس واسطے مہاراج کہندے کوئی کوئی سمجھدا بے تا بیچار کرن والے نانک ہن
آتماں سہاکا نانک بورانا
مہاراج کہندے میں تا واہگرو پرمیشر دے شاہوکار دے پریم دے وچ دیوانہ ہویا ہاں تے جڑی دنیا کہندی نانک بورانا مستانہ ہو گیا
ہاں ہر بن ابر نہ جانا
میں تا واہگرو پرمیشر تو بنا ہور کچھ بھی نہیں جاندا سب دے اندر اس واہگرو نوں جاندا ہاں
رہا ہو تو دیوانا جانیے جا پے دیوانا ہوئے
رہا ہو بسرام دے کے فرماندے نے تے تاں وی او مستانہ جانیندا جے کر کے واہگرو دے ڈر دے وچ مست ہو جاوے
ایک ہی صاحب بہارا دوجا ابر نہ جانے کوئے
ایک مالک واہگرو پرمیشر تو بنا تے دوجا ہو کسے نوں نہ جاننا کرے
تو دیوانا جانیے جا اکاکار کمائے
مہاراج کہندے ہاں تاں وی او دیوانا مستانہ جانیا جاندا جے کر کے ایک واہگرو دی بھگتی دی کارن کماؤن لگ پوے
حکم پچھانے خصم کا دوجی ابر سیاں پکائے
تے مالک واہگرو پرمیشر دے حکم نوں پچھان لوے تے اور دوجی جڑی ہور سیاںت ہے تے او کی ہے اس دے مقابلے تے کچھ بھی نہیں ہے
او دیوانا جانیے جا صاحب ترے پیار
مہاراج کہندے تاں وی او دیوانا مستانا جانا جاندا جڑا ایک مالک واہگرو دے وچ پیار رکھنا کرے
مندا جانے آپ کو اور پلا سنسار
اپنے آپ نوں مندا جاننا کرے تے سنسار جڑا